ਅੱਗੇ ਲੈ ਕੇ ਆਉਣ ਦੇ ਵਿੱਚ ਸਾਡੀਆਂ ਭੈਣਾਂ ਨੂੰ ਕੋਈ ਤਕਲੀਫ ਨਾ ਹੋਵੇ, ਕਿਉਂਕਿ ਪਿਛਲੀ ਵਾਰ ਜੋ ਵੀ ਸਾਨੂੰ ਰਿਸਪੌਂਸ ਆਇਆ ਜੀ, ਇੱਕ ਮੇਨ ਗੱਲ ਇਹ ਸੀ ਕਿ ਜਿਹੜੀਆਂ ਫੂਡ ਦੀਆਂ ਸਟਾਲਸ ਦੋ ਹੀ ਸੀਗੀਆਂ, ਉਹਨਾਂ ਨੂੰ ਲੰਬਾ ਟਾਈਮ ਵੇਟ ਕਰਨੀ ਪਈ ਆ ਲਾਈਨਾਂ ਦੇ ਵਿੱਚ, ਤੇ ਇਸ ਵਾਰ ਅਸੀਂ ਜਿਹੜੀਆਂ ਫੂਡ ਦੀਆਂ ਸਟਾਲਸ ਨੇ ਜੀ ਉਹ ਚਾਰ ਲਗਵਾ ਰਹੇ ਹਾਂ। ਹਰਸ਼ੀ ਸੈਂਟਰ ਬਕਾਇਦਾ ਪੈਰਾਮਾਉਂਟ ਸੈਂਟਰ ਅਸੀਂ ਦੋ ਵਾਰ ਜਾ ਕੇ ਆਏ ਹਾਂ ਇਸੇ ਗੱਲ ਦੇ ਲਈ, ਤੇ ਆਪਣਾ ਇੰਡੀਅਨ ਸਵੀਟ ਮਾਸਟਰ ਦੀ ਸਾਰੀ ਟੀਮ ਸਾਡੇ ਨਾਲ ਹੁੰਦੀ ਸੀ ਤਾਂ ਕਿ ਅਸੀਂ ਅਰੇਂਜਮੈਂਟ ਇਸ ਪਾਸੇ ਨੂੰ ਕਰ ਸਕੀਏ ਕਿ ਸਾਡੀਆਂ ਭੈਣਾਂ ਨੂੰ ਲਾਈਨਾਂ 'ਚ ਨਾ ਖੜਨਾ ਪਵੇ, ਔਖਾ ਨਾ ਹੋਵੇ ਉਹਨਾਂ ਨੂੰ ਕਿਸੇ ਪਾਸਿਓਂ ਵੀ, ਕਿਉਂਕਿ ਆਪਾਂ ਨੇ ਤਾਂ ਹੀ ਨਾ ਜਿਹੜਾ ਉਹ ਲਾਈਨਾਂ 'ਚ ਖੜ ਕੇ ਨਹੀਂ ਵੇਸਟ ਕਰਨਾ, ਉਹ ਆਪਾਂ ਨੇ ਮੇਲੇ ਨੂੰ ਇੰਜੋਏ ਕਰਨਾ ਨਾਲ ਦੀ ਨਾਲ, ਤੇ ਉਹ ਅਸੀਂ ਆਪਣੇ ਵੱਲੋਂ ਪੂਰੀ ਟਰਾਈ ਕਰੀਦੀ ਆ ਜੀ ਹਰ ਸਾਲ ਜਿਹੜੀ ਪਿਛਲੇ ਸਾਲ 'ਚ ਕੋਈ ਕਮੀ ਹੈ ਉਹਨੂੰ ਅਸੀਂ ਦੂਰ ਕਰੀਏ, ਅਗਲੇ ਸਾਲ ਉਸ ਤੋਂ ਵੀ ਬੈਟਰ ਕਰੀਏ। ਤੇ ਹੁਣ ਵੀ ਅਸੀਂ ਭੈਣਾਂ ਨੂੰ ਬਾਰ ਬਾਰ ਇਹ ਕਹਿ ਰਹੇ ਹਾਂ ਕਿ ਅਜੇ ਵੀ ਤੁਹਾਨੂੰ ਕੋਈ ਲੱਗਦਾ ਪਿਛਲੇ ਮੇਲੇ 'ਚ ਕੋਈ ਕਮੀ ਲੱਗੀ ਹੈ ਕਿਸੇ ਨੂੰ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਦੱਸ ਸਕਦੇ ਨੇ, ਤੇ ਇਸ ਮੇਲੇ ਤੋਂ ਬਾਅਦ 'ਚ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਸਾਨੂੰ ਕਾਲ ਕਰਕੇ ਫੀਡਬੈਕ ਜ਼ਰੂਰ ਦੇਣੀ ਹੈ, ਚਾਹੇ ਉਹ ਕ੍ਰਿਟਿਸਿਜ਼ਮ ਹੀ ਹੋਵੇ, ਤੇ ਉਹ ਵੀ ਜ਼ਰੂਰੀ ਹੈ ਸਾਨੂੰ ਪਤਾ ਹੋਣਾ, ਕਿਉਂਕਿ ਤਾਂ ਕਿ ਅਸੀਂ ਅਗਲੇ ਮੇਲੇ ਲਈ ਇਹਨੂੰ ਬੈਟਰ ਕਰ ਸਕੀਏ ਹੋਰ ਵੀ।
ਅੱਛਾ, ਟਿਕਟਾਂ ਜਿਹੜੀਆਂ ਆਨਲਾਈਨ ਵੀ ਮਿਲ ਸਕਦੀਆਂ ਜਾਂ ਪ੍ਰਿੰਟਡ ਟਿਕਟਾਂ ਨੇ ਸਾਰੀਆਂ?
ਟਿਕਟਾਂ ਜੀ ticketmaster.ca ਤੇ ਅਵੇਲੇਬਲ ਸੀਗੀਆਂ, ਪਰ ਮੈਨੂੰ ਹੁਣ ਇਹ ਨਹੀਂ ਪਤਾ ਕਿ ਅਜੇ ਮੇਰੇ ਕੋਲ ਸਵੇਰ ਦੀ ਅਪਡੇਟ ਆਈ ਨਹੀਂ ਕਿ ਕਿੰਨੀਆਂ ਟਿਕਟਾਂ ਬਾਕੀ ਨੇ, ਤਾਂ ਜ਼ਰੂਰ ਤੁਸੀਂ ਲੌਗਇਨ ਕਰਕੇ ਚੈੱਕ ਕਰ ਲਓ ਜੀ ਇੱਕ ਵਾਰ ਜੇ ਟਿਕਟਸ ਅਵੇਲੇਬਲ ਨੇ। ਠੀਕ ਹੈ, ਨਹੀਂ ਹੈਗੀਆਂ ਜਿਹੜੀਆਂ ਵੀ ਮੇਰੇ ਲੋਕੇਸ਼ਨਾਂ ਬੋਲੀਆਂ ਨੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਇੱਕ ਵਾਰ ਪੁੱਛ ਲੈਣਾ, ਬਟ ਮੇਲਾ ਜੀ ਜਿਹੜਾ ਤਕਰੀਬਨ ਸੋਲਡ ਆਊਟ ਆ, ਤੇ ਟਿਕਟਸ ਨੇ ਜਿਹੜੀਆਂ ਗੇਟ 'ਤੇ ਤਾਂ ਬਿਲਕੁਲ ਹੀ ਨਹੀਂ ਸਾਡੇ ਕੋਲ ਹੋਣੀਆਂ, ਉਹ ਤਾਂ ਮੈਂ ਹੁਣੇ ਦੱਸ ਰਹੀ ਹਾਂ
ਸਭ
ਜੀ। ਤੇ ਇੰਡੀਅਨ ਫਰੂਟਲੈਂਡ ਦੀਆਂ ਤਿੰਨ ਲੋਕੇਸ਼ਨਾਂ ਨੇ ਜੀ, ਚਿੰਕੂਜ਼ੀ ਐਂਡ ਡਰਿੰਕ ਵਾਟਰ, ਚਿੰਕੂਜ਼ੀ ਐਂਡ ਬੋਵੇਰਡ, ਕੈਸਲ ਮੋਰ ਤੇ ਮਕਵੀਨ ਦੇ ਏਰੀਏ ਵਿੱਚ, ਜੈਂਟਲਮੈਨ ਚਾਏ ਐਂਡ ਸਨੈਕਸ ਕੈਂਡੀ ਐਂਡ ਕੁਈਨ ਦੇ ਏਰੀਏ ਵਿੱਚ, ਤੇ ਉਸ ਤੋਂ ਇਲਾਵਾ ਜੀ ਢਿੱਲੋਂ ਵੀਡੀਓ ਗੋਰ ਐਂਡ ਅਬਨੀਜ਼ਰ ਦੇ ਏਰੀਏ ਵਿੱਚ, ਨਿਊ ਮਿਲੇਨੀਅਮ ਟਾਇਰ ਦੀ ਲੋਕੇਸ਼ਨ ਹੈ ਜਿਹੜੀ ਰਦਰਫੋਰਡ ਐਂਡ ਕਲਾਰਕ, ਉਸ ਤੋਂ ਇਲਾਵਾ ਜੀ ਐਡਵਾਂਸ ਕਾਰ ਰੈਂਟਲ ਏਅਰਪੋਰਟ ਐਂਡ ਮਾਰਨਿੰਗ ਸਟਾਰ ਜਿਹੜਾ ਮਾਲਟਨ ਦਾ ਏਰੀਆ ਪੈ ਜਾਂਦਾ, ਤੇ ਟੋਬੀਕੋ ਦੇ ਏਰੀਏ ਵਿੱਚ ਰੋਇਲ ਵੀਡੀਓ ਐਲਬਿਨ ਐਂਡ ਮਾਰਟਨ ਗਰੋਵ, ਤੇ ਉਸ ਤੋਂ ਇਲਾਵਾ ਜੇਕਰ ਤੁਸੀਂ ਡੇਰੀ ਐਂਡ ਡਿਕਸੀ ਦੇ ਏਰੀਏ ਦੇ ਵਿੱਚੋਂ ਤਾਂ ਰੋਡੀਜ਼ ਟਰਾਂਸਪੋਰਟ ਦਾ ਆਫਿਸ ਹੈ, ਤੇ ਡਿਕਸੀ ਐਂਡ ਗਲਿੰਗਟਨ ਦੇ ਏਰੀਏ 'ਚ ਜੀ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਦਾ ਹੈੱਡ ਆਫਿਸ ਹੈ, ਉੱਥੋਂ ਟਿਕਟਾਂ ਲਈਆਂ ਜਾ ਸਕਦੀਆਂ ਨੇ। ticketmaster.ca ਤੇ ਤੁਸੀਂ ਚੈੱਕ ਕਰ ਸਕਦੇ ਹੋ, ਤੇ ਬਟ ਮੈਨੂੰ ਲੱਗਦਾ ਨਹੀਂ ਜੀ ਕਿ ਬਹੁਤੀਆਂ ਟਿਕਟਾਂ ਜਿਹੜੀਆਂ ਬਾਕੀ ਰਹੀਆਂ ਨੇ, ਬਟ ਕਾਲ ਕਰਕੇ ਇੱਕ ਵਾਰ ਜ਼ਰੂਰ ਚਲੇ ਜਾਓ ਇਹਨਾਂ ਲੋਕੇਸ਼ਨਾਂ ਤੇ, ਤਾਂ ਟਰਾਈ ਕਰੋ ਕਿ ਟਿਕਟਾਂ ਜੋ ਵੀ ਹੈਗੀਆਂ ਨੇ ਆਪਣੀਆਂ ਛੇਤੀ ਤੋਂ ਛੇਤੀ ਲੈ
ਲਓ। ਥੈਂਕ ਯੂ ਜੈਸੀ ਜੀ। ਔਰ ਜੈਂਟਲਮੈਨ ਚਾਏ ਦਾ ਨਾਂ ਲੈ ਕੇ ਤੁਸੀਂ ਨੇ ਮੇਰੇ ਮੂੰਹ 'ਚ ਪਾਣੀ ਲਿਆ, ਤੇ ਇਹਨਾਂ ਦੀ ਚਾਹ, ਇਹਨਾਂ ਦੇ ਕੁਲਚੇ, ਇਹਨਾਂ ਦੇ ਪਕੌੜੇ ਬਹੁਤ ਹੀ ਕਮਾਲ ਦੇ ਨੇ। ਜੇ ਤੁਸੀਂ ਨਹੀਂ ਖਾਧੇ ਅਜੇ ਤੱਕ ਨਾ ਮੇਰੇ ਕਹੇ, ਤਾਂ ਇੱਕ ਵਾਰੀ ਜੈਂਟਲਮੈਨ ਚਾਏ ਦੇ ਉੱਤੇ ਜ਼ਰੂਰ ਜਾਇਓ। ਟਿਕਟਾਂ ਰੱਖਣ ਦੇ ਬਹਾਨੇ ਗੁਰਪ੍ਰੀਤ ਜੀ ਕਹਿਣਗੇ, ਗੁਰਪ੍ਰੀਤ ਸਿੰਘ ਹੋਣੀ, ਉਹ ਤੁਹਾਨੂੰ ਇੰਨੇ ਪਿਆਰ ਨਾਲ ਚਾਹ ਪਾਣੀ ਪਿਲਾਉਂਦੇ ਨੇ, ਅਤੇ ਭੁੱਲ ਜਾਓਗੇ ਇੰਡੀਆ ਦਾ ਟੇਸਟ ਜਿਹੜਾ ਸਾਰਾ ਕੁਛ। ਧੰਨਵਾਦ ਜੈਸੀ ਜੀ।
ਥੈਂਕ ਯੂ
ਜੀ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੋ ਇਹ ਤੀਆਂ ਦਾ ਮੇਲਾ ਹਰਸ਼ੀ ਸੈਂਟਰ ਦੇ ਵਿੱਚ 8 ਤਰੀਕ ਨੂੰ ਹੋਣਾ, ਸੋ ਇਹਦੀਆਂ ਟਿਕਟਾਂ ਬਾਰੇ ਜੈਸੀ ਕੌਰ ਨੇ ਆਪਣੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੱਕ ਕਾਲ ਮੈਂ ਲੈ ਲਵਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਰਮੇਸ਼ ਜੀ ਨੇ ਮੇਰੇ ਨਾਲ, ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਓਵਰਆਲ ਸੀਬੀਸੀ ਵੱਲੋਂ ਇੱਕ ਰਿਪੋਰਟ ਛਾਪੀ ਗਈ ਆ, ਉਹਦੇ ਚ ਉਹਨਾਂ ਨੇ ਸਰਵੇਖਣ ਕੀਤੇ ਨੇ ਕਿ ਜਿਹੜੇ ਇਮੀਗ੍ਰੈਂਟਸ ਨੇ ਉਹ ਵਾਪਸ ਜਾਣਾ ਚਾਹੁੰਦੇ ਨੇ ਮਹਿੰਗਾਈ ਵਧੀ ਕਾਰਨ, ਤਾਂ ਉਹਨਾਂ ਦੇ ਸਰਵੇਖਣ ਅਨੁਸਾਰ 23% ਇਮੀਗ੍ਰੈਂਟ ਵਾਪਸ ਜਾਣਾ ਚਾਹੁੰਦੇ ਨੇ ਆਪਣੇ ਮੁਲਕ ਦੇ ਵਿੱਚ। ਮੈਂ ਇਹ ਉਹਦੇ 'ਚ ਉਹਨਾਂ ਨੇ ਇਲੈਬੋਰੇਟ ਨਹੀਂ ਕੀਤਾ ਕਿ ਸਾਊਥ ਏਸ਼ੀਅਨ ਲੋਕ ਵਾਪਸ ਜਾਣਾ ਚਾਹੁੰਦੇ ਆ, ਯੂਰਪੀਅਨ ਵਾਪਸ ਜਾਣਾ ਚਾਹੁੰਦੇ ਆ, ਜਾਂ ਹੋਰਾਂ ਮੁਲਕਾਂ ਤੋਂ ਆਏ ਲੋਕ ਵਾਪਸ ਜਾਣਾ ਚਾਹੁੰਦੇ ਆ। ਅਤੇ ਮੈਂ ਇਹ ਕੁਐਸਚਨ ਕੀਤਾ ਸੀਗਾ ਕਿ ਜੇ 23% ਹਰ ਚੌਥਾ ਬੰਦਾ ਲਗਭਗ ਸੋਚਦਾ ਕਿ ਕੈਨੇਡਾ 'ਚ ਸਾਡਾ ਗੁਜ਼ਾਰਾ ਮੁਸ਼ਕਲ ਹੈ, ਅਸੀਂ ਵਾਪਸ ਚਲੇ ਜਾਈਏ, ਅਤੇ ਕੀ ਉਹਦੇ 'ਚ ਆਪਣੀ ਕਮਿਊਨਿਟੀ ਵਾਲੇ ਵੀ ਇਹ ਸੋਚਦੇ ਨੇ ਕਿ ਯਾਰ ਨਹੀਂ ਹੁਣ ਇੱਥੇ ਸਾਡਾ ਫਿਊਚਰ ਨਹੀਂ ਹੈ, ਸਾਡਾ ਇੱਥੇ ਗੁਜ਼ਾਰਾ ਮੁਸ਼ਕਲ ਹੈ? ਇਹ ਸਵਾਲ ਮੈਂ ਆਪਣੇ ਸਰੋਤਿਆਂ 'ਤੇ ਛੱਡਿਆ ਕਿ ਆਪਣੇ ਭਾਈਚਾਰੇ ਦੇ ਵਿੱਚ ਵੀ ਇੱਦਾਂ ਦੀ ਚਰਚਾ, ਜੇ ਓਵਰਆਲ ਹਰ ਚੌਥਾ ਬੰਦਾ ਸੋਚ ਰਿਹਾ ਕਿ ਨਵਾਂ ਆਇਆ ਇਮੀਗ੍ਰੈਂਟ ਕਿ ਸਾਡਾ ਇੱਥੇ ਗੁਜ਼ਾਰਾ ਮੁਸ਼ਕਲ ਹੈ, ਕਿ ਸਾਡੇ ਜਿਹੜੇ ਨਵੇਂ ਆਏ ਇਮੀਗ੍ਰੈਂਟ ਨੇ ਉਹ ਵੀ ਇਹ ਸੋਚਦੇ ਨੇ ਕਿ ਸਾਡਾ ਇੱਥੇ ਗੁਜ਼ਾਰਾ ਮੁਸ਼ਕਲ ਹੈ, ਸਾਨੂੰ ਵਾਪਸ ਜਾਣਾ ਚਾਹੀਦਾ? ਮੇਰਾ ਇਹ ਸਵਾਲ ਸੀਗਾ।
ਦੇਖੋ ਗਰੇਵਾਲ ਸਾਹਿਬ, ਮੈਨੂੰ 44 ਸਾਲ ਹੋ ਗਏ ਇਸ ਮੁਲਕ ਦੇ ਵਿੱਚ, ਤੇ 44 ਸਾਲਾਂ ਤੋਂ ਹੀ ਜਿਹੜੀ ਮੇਰੀ ਪਹਿਲੀ ਜੋਬ ਆ ਯੂਰਪੀਅਨ ਲੋਕਾਂ ਨਾਲ ਹੀ ਸ਼ੁਰੂ ਹੋਈ ਸੀ, ਤੇ ਉੱਥੇ ਮੈਂ ਲੱਗਿਆ
ਜੀ,
ਉੱਥੇ ਰਿਟਾਇਰ ਹੋ ਜਾਣਾ। ਲੇਕਿਨ ਮੇਰੇ ਆਪਣੇ ਨਿੱਜੀ ਐਕਸਪੀਰੀਅੰਸ ਦੇ ਮੁਤਾਬਕ, ਜੋ ਇਹਨਾਂ ਲੋਕਾਂ ਨਾਲ ਉੱਠਦੀ ਫੈਮਲੀ ਆ, ਹੁਣ ਕਿਸੇ ਤਰ੍ਹਾਂ ਬੈਠੀ ਜਾ 24 ਸਾਲ, ਦੇਖੋ ਜਿਹੜੇ ਤੇ ਯੂਰਪੀਅਨ ਲੋਕ ਆ ਉਹਨਾਂ ਦੇ ਚਾਂਸਿਸ ਹੋ ਸਕਦੇ ਆ ਕਿ ਉਹ ਚਲੇ ਜਾਣ, ਨਾ ਹੀ ਯੂਰਪ ਤੋਂ ਲੋਕ ਸਪੈਸ਼ਲੀ ਪਾਰਟੀ ਕੋਲ ਇਟਲੀ ਹੋਇਆ, ਹੋਰ ਵੀ ਆਂਢ ਗੁਆਂਢ ਹੋਏ, ਉਹ ਆ ਵੀ ਨਹੀਂ ਰਹੇ। ਜਿਹੜੇ ਮੈਜੋਰਟੀ ਲੋਕ ਆ ਰਹੇ ਹੈ ਸਾਊਥ ਏਸ਼ੀਅਨ ਹੈਗੇ ਹੈ, ਤੇ ਆਮ ਤੌਰ ਤੇ ਮੈਨੇ ਇਹ ਵੀ ਦੇਖਿਆ 41 ਈਅਰਸ ਮੇਰੇ ਆਪਣੇ ਜਾਣ ਵਾਲੇ ਚ ਕਈ ਲੋਕ ਚਲੇ ਗਏ ਜਦ, ਲੇਕਿਨ ਉਹਨਾਂ ਨੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਸੀ ਆਪਣੇ ਹਾਈ ਸਕੂਲ ਤੋਂ ਬਾਅਦ, ਉਹ ਵਾਪਸ ਫਿਰ ਪਰਤੇ ਆਏ। ਇਹ ਮੈਂ ਬਹੁਤ ਫੈਮਿਲੀ ਨੂੰ ਜਾਣਦਾ ਗਰੇਵਾਲ ਸਾਹਿਬ ਜਿਨ੍ਹਾਂ ਨੇ ਇਹ ਕੀਤਾ ਐਗਜੈਕਟਲੀ, ਤੇ ਹੁਣ ਉਹਨਾਂ ਦੇ ਬੱਚੇ ਇੱਥੇ ਸ਼ਾਦੀ ਸ਼ੁਦਾ ਵੀ ਹੋ ਗਏ, ਉਹਨਾਂ ਦੇ ਵਿਆਹ ਵੀ ਹੋ ਗਏ, ਉਹਨਾਂ ਨੇ ਡਿਗਰੀਆਂ ਇੱਥੋਂ ਕੀਤੀਆਂ, ਕਿਉਂਕਿ ਜਿਹੜਾ ਸਿਸਟਮ ਆ ਉੱਥੇ ਤੁਹਾਨੂੰ ਪਤਾ ਵੀ ਬਹੁਤ ਮਹਿੰਗਾਈ ਆ ਇੱਥੇ ਕਾਲਜਾਂ 'ਚ ਨਾ ਯੂਨੀਵਰਸਿਟੀ ਵਗੈਰਾ, ਇਸ ਕਰਕੇ ਉਹ ਵਾਪਸ ਆ ਜਾਂਦੇ ਆ। ਜੇ ਤਾਂ ਤੁਸੀਂ ਆਪਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਜੇ ਤਾਂ ਆਪਾਂ ਆਪਣੇ ਪੰਜਾਬੀਆਂ ਦੀ ਕਰੀਏ ਸਪੈਸ਼ਲੀ, ਤਾਂ ਉੱਥੋਂ ਤਾਂ ਜਹਾਜ਼ ਪਰ ਇੱਥੇ ਆ ਰਹੇ ਆ। ਮੈਂ ਕਹਿੰਦਾ ਬੰਡਲ ਨੋਟਾਂ ਦੇ ਬੰਨੀ ਬੈਠੇ ਆ, ਉਹ ਕਹਿੰਦੇ ਸਾਨੂੰ ਲੈ ਜਾਓ ਕਿਸੇ ਵੀ ਤਰੀਕੇ ਨਾਲ, ਤੇ ਜੇ ਹੋਰਾਂ ਮੁਲਕਾਂ ਦੇ ਉਹਦੇ ਬਾਰੇ ਤਾਂ ਨਹੀਂ ਮੈਂ ਕਹਿ ਸਕਦਾ, ਆਪਣੇ ਬਾਰੇ ਮੈਂ
ਆਪਣੇ ਇਹ 23% ਦੇ ਵਿੱਚ ਪੰਜਾਬੀ ਲੋਕ ਨਹੀਂ ਹੋਣਗੇ,
ਨਹੀਂ ਕਦੀ ਵੀ ਨਹੀਂ ਹੋਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੀ ਰੋਜ਼ ਇੰਡੀਆ ਗੱਲ ਹੁੰਦੀ ਹੈ ਜੀ, ਸਪੈਸ਼ਲੀ ਮੈਂ ਪਟਿਆਲੇ ਤੋਂ ਹਾਂ, ਉੱਥੇ ਤਾਂ ਮੇਰੇ ਨਾਲ ਤਾਂ ਕਈ ਫੈਮਿਲੀਆਂ ਨਾਰਾਜ਼ ਹੋ ਗਈਆਂ, ਉਹ ਕਹਿੰਦੇ ਤੂੰ ਗੱਲ ਜਦ ਵੀ ਗੱਲ ਕਰਦਾ ਨੈਗੇਟਿਵ ਹੀ ਕਰਦਾ, ਕਿਉਂਕਿ ਮੈਨੂੰ ਉਹਨਾਂ ਚੀਜ਼ਾਂ ਨੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਮੈਂ ਕਿਹਾ ਜੀ ਮਾਫ਼ੀ ਚਾਹੁੰਦਾ, ਮੈਂ ਹੋਰ ਜੋ ਮਰਜ਼ੀ ਗੱਲ ਕਰ ਲਓ, ਮੈਂ ਤੁਹਾਨੂੰ ਝੂਠੀ ਗਾਈਡੈਂਸ ਨਹੀਂ ਦੇ ਸਕਦਾ, ਬਹੁਤ ਟਫ ਲਾਈਫ ਹੈ, ਤੇ ਉਹ ਨਾਰਾਜ਼ ਹੋ ਗਏ ਨਾ, ਉਹ ਗੱਲ ਹੀ ਨਹੀਂ ਕਰਦੇ ਹੁੰਦੇ।
ਜੀ ਜੀ, ਬਹੁਤੇ ਲੋਕਾਂ ਨਾਲ ਇਹ ਨਾਰਾਜ਼ਗੀ ਆਪਣੇ ਰਿਸ਼ਤੇਦਾਰਾਂ ਦੀ ਰਹੀ ਹੈ। ਥੈਂਕ ਯੂ ਤੁਹਾਡੀ ਕਾਲ ਦੇ ਰਮੇਸ਼ ਜੀ, ਮੈਨੂੰ ਇੱਕ ਨਾ ਸਟੇਸ਼ਨ ਦੀ ਆਈ ਡੀ ਤੇ ਕਮਰਸ਼ੀਅਲ ਲੈਣੀ ਪੈਣੀ ਹੈ, ਉਸ ਤੋਂ ਬਾਅਦ ਅਗਲੀ ਕਾਲ ਦੇ ਉੱਤੇ ਜਾਵਾਂਗਾ। ਜਾਣਨਾ ਚਾਹਾਂਗਾ ਤੁਹਾਤੋਂ ਕਿ ਕੋਈ ਨਵਾਂ ਆਇਆ ਇਮੀਗ੍ਰੈਂਟ ਇਸ ਸਮੇਂ ਪ੍ਰੋਗਰਾਮ ਸੋਚ ਰਿਹਾ ਕਿ ਉਸ ਦੇ ਮਨ ਦੇ ਵਿੱਚ ਵੀ ਇਹ ਖਿਆਲ ਆਉਂਦਾ ਕਿ ਕੈਨੇਡਾ ਦੇ ਵਿੱਚ ਬਹੁਤ ਮਹਿੰਗਾਈ ਵੱਧ ਗਈ ਹੈ ਅਤੇ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ, ਇੱਥੇ ਸਾਤੋਂ ਆਪਣੇ ਆਪ ਨੂੰ ਇਸਟੈਬਲਿਸ਼ ਨਹੀਂ ਕਰ ਸਕਿਆ, ਕਰ ਪਾ ਹੋਣਾ। ਸਾਤੋਂ 23% ਜਿਹੜੇ ਨਵੇਂ ਇਮੀਗ੍ਰੈਂਟਸ ਨੇ ਸੀ ਬੀ ਸੀ ਮੁਤਾਬਕ ਉਹ ਸੋਚ ਰਹੇ ਨੇ ਕਿ ਅਸੀਂ ਵਾਪਸ ਚਲੇ ਜਾਈਏ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
Exclusive project for sale by Townway Realty Inc. in Edmonton. Lovely location near Edmonton Airport. 3-bedroom semi-detached homes with double car garage. Separate side entrance. All appliances free. Assignment class available. Deposit only $25,000. Closing February 2023. For more information, call Townway Realty Brokerage at 905-265-2111 or 416-737-1010.
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन। अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं। अपना स्टे बुक कीजिए मेपल लीफ मोटेल गॉडरिक ओंटारियो में। इस ईद काम कम और फैमिली के साथ एंजॉय ज्यादा कीजिए। आज ही कॉन्टैक्ट करें इकबाल जी को ऑन 416-666-5747 पर। 416-666-5747 पर।
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।
ਸਬਜ਼ੀ ਫਾਰਮ, ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਪਹੁੰਚੋ ਕੈਲੇਡਨ ਸਬਜ਼ੀ ਫਾਰਮ। ਗਾਰਡਨ ਦੇ ਟੂਲ ਜਿਵੇਂ ਦਾਤੀਆਂ, ਕਹੀਆਂ, ਰੰਬੇ ਅਤੇ ਹੋਰ ਬਹੁਤ ਸਾਰੇ ਟੂਲ ਇਹਨਾਂ ਦੇ ਪਾਸ ਉਪਲਬਧ ਹਨ। ਫਰੈਸ਼ ਵੈਜੀਟੇਬਲ ਦੀ ਪਨੀਰੀ 15 April ਤੋਂ ਸਟੋਰ ਦੇ ਵਿੱਚ ਅਵੇਲੇਬਲ ਹੋਵੇਗੀ। ਫਾਰਮ ਦੇ ਵਿੱਚ ਜੇਕਰ ਤੁਸੀਂ ਪ੍ਰੀ ਵੈਡਿੰਗ ਸ਼ੂਟ ਕਰਵਾਉਣਾ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 905-840-9000 ਏਅਰਪੋਰਟ ਅਤੇ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ, ਟਿਮ ਹੋਟਲ ਦੇ ਕੋਲ, 12050 ਏਅਰਪੋਰਟ ਰੋਡ, ਕੈਨੇਡਨ। ਕੈਨੇਡਨ ਸਬਜ਼ੀ ਫਾਰਮ 905-840-9000।
ਜਿਹੜੇ ਪ੍ਰਮੁੱਖ ਖਬਰ ਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੈਂ ਨੈਕਸਟ ਕਾਲ ਦੇ ਉੱਤੇ ਚੱਲਦਾ ਸਨਾਮ ਜੀ ਨੇ ਇਸ ਸਮੇਂ ਮੇਰੇ ਨਾਲ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ
ਸ਼੍ਰੀ ਅਕਾਲ ਜੀ।
ਮੈਂ ਬਹੁਤਾ ਤਾਂ ਨਹੀਂ, ਮੈਨੂੰ ਪਤਾ, ਆਪਾਂ ਤਾਂ ਹੁਣ 35 ਸਾਲ ਹੋ ਗਏ ਇੱਥੇ, ਪਰ ਮਾਈ ਕਿਡਸ ਵਾਂਟ ਟੂ ਮੂਵ ਟੂ ਅਮਰੀਕਾ। ਇੰਡੀਆ ਤਾਂ ਨਹੀਂ ਵਾਪਸ ਜਾ ਸਕਦੇ, ਲੇਕਿਨ ਇਹਦਾ ਮੈਚ ਕੋਈ ਨਹੀਂ ਹੈਗਾ ਤੁਹਾਡੇ ਨਾਲ, ਹੁਣ ਨਾ ਬੱਚਿਆਂ ਦਾ, ਬੱਚੇ ਵੀ ਨਹੀਂ ਜਾਣਾ ਚਾਹੁੰਦੇ, ਬੋਰਨ ਇੱਥੇ ਦੇ ਆ, ਵਾਈਫ ਵੀ ਬੋਰਨ ਇੱਥੇ ਦੀ ਆ, ਪਰ ਸੋ ਬਟ ਦੇ ਵਾਂਟ ਟੂ ਮੂਵ ਟੂ ਅਮਰੀਕਾ। ਤਾਂ ਦੋ ਤਿੰਨ ਰੀਜ਼ਨ ਹੈ ਭਾਜੀ, ਜਿੱਦਾਂ ਹੁਣ ਤੁਹਾਡੇ ਕੋਲ ਲਾਇਰ ਕੋਈ ਤੁਹਾਨੂੰ ਜਾਣਦਾ ਹੋਵੇ, ਜਾਣੀ ਮੇਰੇ ਫੈਮਿਲੀ ਦੇ ਦੋ ਤਿੰਨ ਲਾਇਰ ਸੀਗੇ, ਦੇ ਮੂਵ ਟੂ ਅਮਰੀਕਾ। ਮੈਂ ਉਹਨਾਂ ਨੂੰ ਪੁੱਛਿਆ ਵਟ ਦ ਰੀਜ਼ਨ ਵਾਈ ਯੂ ਮੂਵਿੰਗ, ਉਹ ਬੋਰਨ ਸੀ ਬੱਚੇ ਇੱਥੇ ਦੇ, ਅਮੈਰੀਕਾ ਮੈਂ ਕੀ ਗੱਲ ਹੋਈ, ਕਹਿੰਦੇ ਜਿਹੜਾ ਕੈਨੇਡੀਅਨ ਲਾ ਸਿਸਟਮ ਹੈ ਨਾ ਉਹਦੇ ਵਿੱਚ ਸਾਡੇ ਕੋਲ ਰਾਈਟ ਕਿਸੇ ਟਾਈਮ ਵੀ ਖੋਏ ਜਾ ਸਕਦੇ ਆ, ਜਿੱਦਾਂ ਹੁਣ ਟਰੱਕਰ ਪ੍ਰੋਟੈਸਟ ਤੇ ਹੋਇਆ, ਲਾਈਕ ਬੇਸਿਕ ਹਿਊਮਨ ਰਾਈਟਸ ਵੀ ਤੁਹਾਡੇ ਖੋਏ ਜਾ ਸਕਦੇ ਕਿਸੇ ਟਾਈਮ ਵੀ ਕੈਨੇਡਾ ਦੇ ਵਿੱਚ। ਜਿਹੜਾ ਅਮੈਰੀਕਾ ਚ ਆ, ਅਮੈਰੀਕਾ ਚ ਤੁਹਾਨੂੰ ਯਾਦ ਹੋਣਾ, ਮੈਨੂੰ ਤਾਂ 2 ਸਾਲ ਦੀ ਗੱਲ ਆ, ਇੱਕ ਇੰਡੀਅਨ ਪ੍ਰੈਸ ਰਿਪੋਰਟਰ ਸੀ, ਉਹਨੇ ਕੁਛ ਗੱਲ ਕੀਤੀ ਸੀ ਕਿਸੇ ਬੜੇ ਤਕੜੇ ਅਫੀਸ਼ੀਅਲ ਦੇ ਨਾਲ ਪ੍ਰੈਸ ਦੇ ਵਿੱਚ, ਉੱਥੇ ਤੁਸੀਂ ਇੰਡੀਆ ਨੂੰ ਕਿੱਦਾਂ ਤੋੜਨਾ ਚਾਹੁੰਦੇ, ਤੁਸੀਂ ਇਹਨੂੰ ਖਾਲਿਸਤਾਨੀ ਨੂੰ ਰੋਕਦੇ ਕਿਉਂ ਨੀ ਹੈਗੇ, ਉਹਦਾ ਜਵਾਬ ਇਹੀ ਸੀਗਾ। 3 ਵਾਰੀ ਉਹਨੇ ਇਹ ਗੱਲ ਕਹੀ, 3 ਵਾਰੀ ਉਹਨੇ ਇੱਕੋ ਗੱਲ ਕਹੀ, ਕਹਿੰਦਾ ਦੀਜ਼ ਆਰ ਆਰ ਬੇਸਿਕ ਬੈਡ ਰੌਕਸ, ਲਾਈਕ ਇਹ ਸਾਡੀ ਬੇਸਿਕ ਸੀਗਾ, ਇਹਨੂੰ ਅਸੀਂ ਛੱਡ ਹੀ ਨੀ ਸਕਦੇ, ਇਹਨੂੰ ਅਸੀਂ ਰੋਕ ਨੀ ਸਕਦੇ। ਪਰ ਕੈਨੇਡਾ ਦੇ ਵਿੱਚ ਦੇ ਕੈਨ ਸਟੋਪ ਯੂ ਐਨੀ ਟਾਈਮ, ਦੇ ਕੈਨ ਟੇਕ ਯੂ ਆਲ ਰਾਈਟ ਅਵੇ, ਇਹ ਇੱਥੇ ਦਾ ਲਾਅ ਆ, ਇੱਥੇ ਦਾ ਕੈਨੇਡੀਅਨ। ਸੋ ਉੱਥੇ ਦੇਖ ਕੇ ਜਿਹੜੇ ਜਿਹੜੇ ਤਾਂ ਸਿਆਣੇ ਆ,
ਜਿਹੜੇ ਪੁਰਾਣੇ ਐਸਟੈਬਲਿਸ਼ ਲੋਕ ਨੇ ਉਹ ਇੰਡੀਆ ਤਾਂ ਵਾਪਸ ਜਾਂ ਆਪਣੇ ਕੰਟਰੀ ਨਹੀਂ ਜਾਣਾ ਚਾਹੁੰਦੇ, ਅਮੈਰੀਕਾ ਜਾਂ ਹੋਰ ਮੁਲਕ ਚ ਜਾਣਾ ਚਾਹੁੰਦੇ ਨੇ, ਜਿਹੜੇ ਨਵੇਂ ਆਏ ਨੇ ਉਹਦੀ ਮੈਂ ਗੱਲ ਕੀਤੀ ਹੈ। ਤੇ ਅੱਛਾ, ਜਿਹੜੇ ਹੋਰ ਇੰਟਰਸਟਿੰਗ ਫੈਕਟਰ ਇਸ ਦੇ ਵਿੱਚ ਮੈਂ ਦੇਖਿਆ ਕਿ 50% ਸਟੂਡੈਂਟਸ ਨੇ ਜਿਹੜੇ ਜਦੋਂ ਦੀ ਉਹਨਾਂ ਦੀ ਪੜ੍ਹਾਈ ਖਤਮ ਹੋ ਗਈ, ਉਹਨਾਂ ਦਾ ਪਰਮਿਟ ਖਤਮ ਹੋ ਗਿਆ, ਤਾਂ ਉਸ ਤੋਂ ਬਾਅਦ ਉਹਨਾਂ ਦੇ ਟੈਕਸ ਦਾ ਕੋਈ ਰੈਕਡ ਨਹੀਂ ਹੈ, ਉਹਨਾਂ ਦੀ ਇੰਪਲਾਇਮੈਂਟ ਦਾ ਕੋਈ ਰੈਕਡ ਨਹੀਂ ਹੈ। 50% ਸਟੂਡੈਂਟਸ ਦੇ ਇੰਪਲਾਇਮੈਂਟ ਦਾ ਟੈਕਸ ਭਰਨ ਦਾ ਕੋਈ ਰੈਕਡ ਨਹੀਂ ਹੈ। ਕੀ ਉਹ ਵਾਪਸ ਚਲੇ ਗਏ, ਕੀ ਉਹ ਇੱਥੇ ਅੰਡਰਗਰਾਊਂਡ ਹੋ ਗਏ, ਕੀ ਉਹ ਹੁਣ ਇਲੀਗਲ ਕੰਮ ਕਰ ਰਹੇ ਨੇ? ਜੇ ਏਡੀ ਵੱਡੀ ਤਾਦਾਦ ਦੇ ਵਿੱਚ 50% ਸਟੂਡੈਂਟਸ ਨੇ ਜਿਹੜੇ ਉਹ ਉਹਨਾਂ ਦਾ ਕੋਈ ਰੈਕਡ ਨਹੀਂ ਮਿਲ ਰਿਹਾ ਸਰਕਾਰ ਨੂੰ, ਦੈਟਸ ਅ ਬਿਗ ਨੰਬਰ। ਸੋ ਆਉਣ ਵਾਲੇ ਸਮੇਂ ਦੇ ਵਿੱਚ ਰੈਫਿਊਜੀ ਬੈਕਲੌਗ ਜਾਂ ਫਿਰ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਬਿਤਾਉਣਗੇ, ਇਸ ਤਰ੍ਹਾਂ ਆਪਣੇ ਆਪ ਨੂੰ ਅੰਡਰਗਰਾਊਂਡ ਰੱਖ ਕੇ, ਦੈਟਸ ਟਫ ਟੂ ਇਮੈਜਿਨ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹ ਕਹਿਣਾ ਸੀਗਾ ਜੀ, ਆਪਣੇ ਇੰਡੀਆ ਦੇ ਵਾਪਸ ਜਾਣ ਤੇ ਤਾਜ਼ੀ ਦੁੱਖ ਬਣਦਾ ਨਾ, ਜੇ ਉੱਥੇ ਚੀਜ਼ਾਂ ਇੱਥੇ ਨਾਲੋਂ ਸਸਤੀਆਂ ਹੋਣ ਤੇ ਲੋਕਾਂ ਨੇ ਜੋਬ ਉੱਥੇ ਸਿਕਿਓਰ, ਵੀ ਇੱਥੋਂ ਤੁਸੀਂ ਟਰਾਂਟੋ ਟਰਾਂਸ ਕਮਿਸ਼ਨ ਚ ਬੱਸ ਡਰਾਈਵਰ ਆ, ਇੱਥੇ ਛੱਡ ਜਾਓ, ਉੱਥੇ ਤੁਹਾਨੂੰ ਪੰਜਾਬ ਟਰਾਂਸਪੋਰਟ ਰੱਖ ਲਵੇ, ਜਾਂ ਇੱਥੋਂ ਸਟੈਲਕੋ ਚ ਤੁਸੀਂ ਜੋਬ ਛੱਡ ਜਾਓ, ਤੁਹਾਨੂੰ ਉੱਥੇ ਭਲਾਈ ਚ ਜਾ ਕੇ ਸਿੱਧੀ ਜੋਬ ਮਿਲ ਜਾਵੇ ਤੇ ਬਣਦੀ ਹੈ ਧੁੱਪ, ਉੱਦਾਂ ਇੱਥੋਂ ਛੱਡ ਕੇ ਜਾਣਾ ਤੇ ਨਹੀਂ, ਉਹ ਸਾਰੀ ਦੁਨੀਆਂ ਚ ਮਹਿੰਗਾਈ ਹੈਗੀ ਆ, ਤੇ ਗਾਂ ਜੇ ਕਿਤੇ ਉਹ ਰਸ਼ੀਆ ਤੋਂ ਜੇ ਆਪਣਾ ਪੈਟਰੋਲ ਵਗੈਰਾ ਲੈਣ ਲੱਗ ਪੈਣ ਇੰਡੀਆ ਵਾਲੇ ਤੇ ਉਹ ਥੋੜਾ ਜਿਹਾ ਸਸਤਾ ਹੋਵੇ ਤੇ ਗੱਲ ਵੱਖਰੀ ਹੈਗੀ, ਬਾਕੀ ਵੀ ਚੀਜ਼ਾਂ ਤਾਂ ਸਾਰੀਆਂ ਮਹਿੰਗਾਈਆਂ ਨੇ, ਉੱਥੇ ਵੀ ਸਾਰੀ ਤਰ੍ਹਾਂ ਦੀਆਂ ਹੈਗੀਆਂ ਪ੍ਰੋਟੈਸਟ ਉੱਥੇ ਹੁੰਦੀ ਰਹਿੰਦੀਆਂ ਇੰਡੀਆ ਚ।
ਤੁਹਾਡੇ ਕਹਿਣ ਦਾ ਭਾਵ ਆ ਕਿ ਆਪਣੇ ਨਵੇਂ ਆਏ ਇਮੀਗ੍ਰੈਂਟ ਉਹ ਨਹੀਂ ਸੋਚਣਗੇ ਕਿ ਅਸੀਂ ਵਾਪਸ ਚਲੇ ਜਾਈਏ?
ਨਹੀਂ, ਬਾਕੀ ਇੱਕ ਹੈ ਵੀ ਤੁਹਾਡੇ ਛੋਟੇ ਬ੍ਰਦਰ ਮੈਨੂੰ ਲੱਗਦਾ ਇੱਕ ਵਾਰ ਚਲੇ ਗਏ ਸੀ 2-3 ਸਾਲ ਵਾਸਤੇ ਨਵਰਾਜ ਗਰੇਵਾਲ, ਉਹ ਫਿਰ ਆ ਗਏ ਸੀ, ਹੁਣ ਫਿਰ ਕਿਤੇ ਗਾਇਬ ਨੇ, ਹੁਣ ਕਦੀ ਸੁਣਿਆ ਨੀ ਉਹਨਾਂ ਨੂੰ।
ਤੋ ਜਿਸ ਤਰ੍ਹਾਂ ਆਪਣੇ ਇੱਕ ਕਾਲਰ ਨੇ ਪਹਿਲੇ ਰਮੇਸ਼ ਜੀ ਨੇ ਗੱਲ ਕੀਤੀ ਹੈ ਕਿ ਆਪ ਵਾਪਸ ਚਲੇ ਜਾਂਦੇ ਆ ਬੱਚਿਆਂ ਨੂੰ ਇੱਥੇ ਪੜ੍ਹਾਉਣ ਦੇ ਲਈ, ਬੱਚਿਆਂ ਨੂੰ ਇੱਥੇ ਡਿਗਰੀ ਕਰਾਉਣ ਦੇ ਲਈ, ਉਹ ਫਿਰ ਵਾਪਸ ਆਉਂਦੇ ਨੇ। ਥੈਂਕ ਯੂ ਤੁਹਾਡੀ ਕਾਲ ਦੇ ਲਈ,
ਧੰਨਵਾਦ।
ਅਗਲੀ ਕਾਲ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਗੁੱਡ ਮਾਰਨਿੰਗ।
ਜੈਰ ਸਾਹਿਬ, ਗੁੱਡ ਮਾਰਨਿੰਗ।
ਅੱਛਾ, ਤੁਸੀਂ ਟੋਪਿਕ ਤਾਂ ਬੜਾ ਅੱਛਾ ਲਿਆ, ਦਿੰਦਾ ਬੜਾ ਅਫੈਕਟਡ ਹੈ, ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਜਿਹੜੇ ਲਿਸਨਰ ਹੈ ਉਹ ਟੂ ਦਾ ਪੁਆਇੰਟ ਗੱਲ ਕਰਦੇ ਨੇ। ਮਹਿੰਗਾਈ ਹੋਈ ਇਹ ਚ ਕੋਈ ਦੋ ਸ਼ੱਕ ਨਹੀਂ ਹੈ ਕਿ ਸਾਰੀ ਜਗ੍ਹਾ ਮਹਿੰਗਾਈ ਹੋਈ ਹੈ, ਆਲ ਓਵਰ ਦਾ ਵਰਲਡ। ਤੁਸੀਂ ਪਰਸੋਂ ਮੋਦੀ ਸਾਹਿਬ ਦੀ ਸਪੀਚ ਚ ਵੀ ਇਹੀ ਦੇਖਿਆ ਸੀ ਕਿ ਬਹੁਤ ਸਾਰੇ ਕੰਟਰੀ ਜਿਹੜੇ ਸਫ਼ਰ ਕਰ ਰਹੇ, ਪਰਟੀਕੁਲਰਲੀ ਕੰਟਰੀ ਲਾਈਕ ਕੈਨੇਡਾ। ਉਹਦੀ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਫੂਡ ਪ੍ਰੋਡਕਸ਼ਨ, ਹਾਊਸਿੰਗ, ਹੈਲਥ, ਐਜੂਕੇਸ਼ਨ, ਐਵਰੀਥਿੰਗ ਗੈਟਿੰਗ ਐਕਸਪੈਂਸਿਵ। ਹੁਣ ਤੁਸੀਂ ਘੱਟ ਇਨਕਮ ਤੋਂ ਲੈ ਕੇ ਅਗਰ ਤੁਹਾਨੂੰ ਹੋਰ ਸਹੂਲਤਾਂ ਸਸਤੀਆਂ ਮਿਲਦੀਆਂ ਤਾਂ ਡੈਫੀਨੇਟਲੀ ਯੂ ਵਿਲ ਗੋ ਬੈਕ। ਹੁਣ ਜਿਹੜਾ ਈਸਟਰਨ ਯੂਰੋਪੀਅਨ ਕੰਟਰੀ ਹੈ, ਉਹਨਾਂ ਦੇ ਉੱਤੇ ਸਾਰਾ ਯੂਰਪ ਨਿਰਭਰ ਹੈ, ਉਹ ਕਿਉਂਕਿ ਫੂਡ ਔਰ ਐਨਰਜੀ ਉਹਨਾਂ ਨੂੰ ਸਾਰੇ ਯੂਰਪ ਨੂੰ ਈਸਟਰਨ ਬਲੌਕ ਕੰਟਰੀ ਸਪਲਾਈ ਕਰਦੇ ਨੇ। ਅਗਰ ਯੂਕਰੇਨ ਦੀ ਤੇ ਰਸ਼ੀਆ ਦੀ ਲੜਾਈ ਖਤਮ ਹੁੰਦੀ ਆ, ਤੁਹਾਨੂੰ ਪਤਾ ਉੱਥੇ ਟ੍ਰਿਲੀਅਨ ਡਾਲਰ ਲੱਗਣਾ ਉਹਨੂੰ ਡਿਵੈਲਪ ਕਰਨ ਵਾਸਤੇ, ਤੇ ਪਰਟੀਕੁਲਰਲੀ ਨਾਰਥ ਅਮਰੀਕਾ, ਪਰਟੀਕੁਲਰ ਯੂ ਐਸ ਏ ਔਰ ਕੈਨੇਡਾ ਜਾਂ ਕੁਛ ਯੂਰੋਪੀਅਨ ਕੰਟਰੀ ਉਹ ਕਿੱਥੋਂ ਮਦਦ ਕਰਨਗੇ ਤੇ ਇੱਥੇ ਹੋਰ ਮਹਿੰਗਾਈ ਆਉਣੀ ਹੈ ਔਰ ਤੁਸੀਂ ਦੇਖ ਲੈਣਾ ਅਗਲੇ ਸਾਲ ਤੱਕ ਜਾਂ ਉੱਤੋਂ ਨੈਕਸਟ ਈਅਰ ਇੱਥੇ ਇੱਕ ਬਹੁਤ ਵੱਡਾ ਰਿਸੈਸ਼ਨ ਆਉਣ ਵਾਲਾ ਹੈ ਇਹ ਇਕੋਨੋਮਿਸਟ ਕਹਿ ਰਹੇ ਨੇ ਇਹਦੇ ਉੱਤੇ ਹਜੇ ਫੋਰਕਾਸਟ ਕਰਨਾ ਕੋਈ ਐਡੀ ਅਕਲਮੰਦੀ ਦੀ ਗੱਲ ਨਹੀਂ ਲੋਕਾਂ ਨੂੰ ਡਰਾਉਣ ਵਾਲੀ ਗੱਲ ਹੈਗੀ ਹੈ ਤੇ ਬਾਕੀ ਬਹੁਤ ਸਾਰੇ ਜਿਹੜੇ ਨਵੇਂ ਇਮੀਗ੍ਰੈਂਟ ਹੈ ਉਹ ਬਾਕੀ ਵਾਪਸ ਜਾਣਗੇ ਸੀਬੀਸੀ ਬਿਲਕੁਲ ਸਹੀ ਹੈ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਖਤਮ ਕਰਦਾ 85,000 ਸਟੂਡੈਂਟ ਹਰ ਸਾਲ ਇੰਡੀਆ ਤੋਂ ਅਮੈਰੀਕਾ ਚਾਹੁੰਦਾ 85,000 ਉਹ ਚੋ 60,000 ਸਟੂਡੈਂਟ ਕਿਹੜਾ ਵਾਪਸ ਜਾਂਦਾ ਉਹਨਾਂ ਨੂੰ ਪਤਾ ਕਿ ਅਸੀਂ ਹਾਈ ਐਜੂਕੇਸ਼ਨ ਲਈ ਹੈ ਕਿ ਨਾ ਕਿ 12 ਗ੍ਰੇਡ ਕਰਕੇ ਆਈਏ ਔਰ ਸਾਊਥ ਇੰਡੀਆ ਦੇ ਵਿੱਚ ਬਹੁਤ ਜੋਬ ਅਵੇਲੇਬਲ ਹੈਗੀ ਹੈ ਕਿੱਥੇ ਫੋਰਨਰ ਵੀ 4-5 million ਦੇ ਲਗਭਗ ਜਿਹੜੇ ਫੋਰਨਰ ਕੰਮ ਕਰਦੇ ਸਾਊਥ ਇੰਡੀਆ ਤੇ ਉਹ ਨਹੀਂ ਸਮਝਦੇ ਹੁਣ ਤੁਸੀਂ ਨਾਰਥਰਨ ਇੰਡੀਆ ਦੇ ਵਿੱਚ ਤਾਂ ਐਡੀ ਹਾਈ ਟੈਕ ਨਹੀਂ ਹੈ ਕਿ ਕਿੰਨੀ ਸਾਊਥ ਇੰਡੀਆ ਦੇ ਵਿੱਚ ਹੈ ਉਹ ਬਿਲਕੁਲ ਗੱਲ ਸਹੀ ਹੈ ਕਿ ਕਿਹੜੀ ਅੱਛੀ ਐਜੂਕੇਸ਼ਨ ਲੈਂਦੇ ਆ ਉਹ ਡੈਫੀਨੇਟਲੀ ਕੰਸਿਡਰ ਕਰਨਗੇ ਕਿ ਅਸੀਂ 2 ਲੱਖ ਰੁਪਿਆ ਕਮਾਉਣਾ ਸਾਨੂੰ ਫਾਇਦੇਮੰਦ ਹੈ ਬਨਿਸਬਤ ਕਿ 1 ਲੱਖ ਡਾਲਰ ਬਣਾਉਣਾ ਕੈਨੇਡਾ ਚ
ਜੀ ਆਲਰਾਈਟ ਔਰ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਜਿਹੜੇ 31% ਕੈਨੇਡੀਅਨ ਨੇ ਉਹ ਆਪਣੀ ਆਮਦਨ ਦਾ 30% ਸਿਰਫ ਆਪਣੇ ਰੈਂਟ ਦੇ ਉੱਤੇ ਜਾਂ ਘਰ ਰਹਿਣ ਦੇ ਲਈ ਆਪਣੀ ਰਿਹਾਇਸ਼ ਦੇ ਉੱਤੇ ਖਰਚਦੇ ਨੇ 30% ਆਪਣੀ ਇਨਕਮ ਦਾ ਖਰਚਾ ਉਹਨਾਂ ਦਾ ਇਸ ਪਾਸੇ ਨਿਕਲ ਜਾਂਦਾ ਬਾਕੀ
ਮੇਰੇ ਖਿਆਲ 2 ਮਹੀਨੇ ਪੁਰਾਣੀ ਹੈ ਹੁਣ ਮੇਰੇ ਖਿਆਲ ਗਰੇਵਾਲ ਸਾਹਿਬ ਜ਼ਿਆਦਾ ਹੋਣੀ ਹੈ
ਜੀ ਜੀ
ਉੱਥੇ ਇੰਡਸਟਰੀ ਨਹੀਂ ਹੈ ਤੇ ਹੁਣ ਇੰਨਾ ਪੈਸਾ ਤੁਸੀਂ ਖਰਚਦੇ ਹੋ ਆਪਣੀ ਲਿਵਿੰਗ ਦੇ ਉੱਤੇ ਔਰ ਉਹ ਕਿਸ ਤਰ੍ਹਾਂ ਤੁਸੀਂ ਹੈਂਡ ਟੂ ਮਾਊਥ ਰਹਿ ਸਕਦੇ ਹੋ
ਥੈਂਕ ਯੂ ਜੀ ਸਭ ਧੰਨਵਾਦ ਸਭ ਤੋਂ ਇੱਕ ਹੋਰ ਜਿਹੜੀ ਦੇਸ਼ ਦੇ ਲਈ ਖਤਰੇ ਦੀ ਘੰਟੀ ਹੈ ਕੈਨੇਡਾ ਦੇ ਲਈ ਉਹ ਇਹ ਹੈ ਕਿ ਜਿਹੜੇ 0 ਤੋਂ ਲੈ ਕੇ 14 ਸਾਲ ਦੇ ਬੱਚੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਉਹਦੇ ਕੰਪੈਰੇਟਿਵਲੀ ਜਿਹੜੇ ਬੇਬੀ ਬੂਮਰਸ ਨੇ ਜਿਹੜੇ 65 ਸਾਲ ਤੋਂ ਉੱਤੇ ਦੀ ਉਮਰ ਹੈ ਉਹ ਵੱਧ ਰਹੀ ਹੈ ਉਹ 6 ਗੁਣਾ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਸੋ ਜਿੰਨੇ ਬੱਚੇ 0 ਤੋਂ ਲੈ ਕੇ 14 ਸਾਲ ਦੀ ਉਮਰ ਦੇ ਵਿੱਚ ਜਿਹੜੀ ਦਰ ਉਹਨਾਂ ਦੀ ਵੱਧ ਰਹੀ ਹੈ ਉਹ ਤੋਂ 6 ਗੁਣਾ 6 ਟਾਈਮਸ ਮੋਰ ਦੈਨ ਦੈਟ ਉਹ 65 ਸਾਲ ਤੋਂ ਉੱਤੇ ਦੇ ਲੋਕਾਂ ਦੀ ਉਮਰ ਹੋ ਰਹੀ ਹੈ ਜਿਹੜੀ ਹਰੇਕ ਦੇਸ਼ ਦੇ ਲਈ ਉਹਦੀ ਆਰਥਿਕਤਾ ਦੇ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੁੰਦੀ ਹੈ 4 ਲੱਖ ਇਮੀਗ੍ਰੈਂਟ ਮੰਗਵਾ ਕੇ ਵੀ ਇਹ ਜਿਹੜੀ ਵੱਧ ਰਹੀ ਏਜ ਹੈ ਉਹ ਤੇ 0 ਤੋਂ 14 ਸਾਲ ਦੀ ਉਮਰ ਦਾ ਜਿਹੜਾ ਗੈਪ ਆ ਜਾਂ ਕੈਨੇਡਾ ਦੇ ਵਿੱਚ ਯੰਗ ਜਿਹੜੇ ਲੋਕ ਨੇ ਜਿਹੜੇ ਵਰਕਫੋਰਸ ਹੈ ਉਸ ਨੂੰ ਯੰਗ ਰੱਖਣ ਦੇ ਲਈ 4 ਲੱਖ ਇਮੀਗ੍ਰੈਂਟ ਮੰਗਵਾਏ ਹੋਏ ਵੀ ਥੋੜ੍ਹੇ ਪੈ ਜਾਂਦੇ ਆ ਜਦੋਂ ਏਡੀ ਤੇਜ਼ੀ ਦੇ ਨਾਲ ਬੇਬੀ ਬੂਮਰਸ ਦੀ ਗਿਣਤੀ ਆ ਉਹ ਵੱਧ ਰਹੀ ਹੁੰਦੀ ਹੈ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਮੇਰੀ ਲੈਣ ਹੁਣ ਪੰਜਾਬ ਦੇ ਨਾਲ ਵੀ ਜੁੜ ਚੁੱਕੀ ਹੈ ਪੰਜਾਬ ਦੀ ਵੀ ਥੋੜ੍ਹੀ ਜਿਹੀ ਆਪਾਂ ਅਪਡੇਟ ਕਰ ਲਈਏ ਕਿ ਉੱਥੇ ਕੀ ਹੋ ਰਿਹਾ ਸਾਡੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਪਵਨ ਸਿੱਧੂ ਵੱਲੋਂ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ ਹੋਮ ਲਾਈਫ ਆਟੋ ਬਿਜ਼ਨਸ ਇੰਸ਼ੋਰੈਂਸ ਕਮਰਸ਼ੀਅਲ ਇੰਸ਼ੋਰੈਂਸ ਉਹਦੇ ਲਈ ਪਵਨ ਸਿੱਧੂ ਤੁਹਾਡੀ ਸੇਵਾ 'ਚ ਹਾਜ਼ਰ ਹੈ 647-620-9804 647-620-9804 647-620-9804 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ ਤੁਹਾਡੀ ਸੇਵਾ 'ਚ ਹਾਜ਼ਰ ਹੈ ਮਨਦੀਪ ਹੁੰਦਲ ਦਾ ਮੈਂ ਨੰਬਰ ਦੇਣਾ ਚਾਹਾਂਗਾ ਹੋਮ ਲਾਈਫ ਸਿਲਵਰ ਸਿਟੀ ਤੋਂ 416-294-001 ਤੁਸੀਂ ਕੋਈ ਘਰ ਖਰੀਦਣਾ ਕੋਈ ਘਰ ਵੇਚਣਾ ਮਨਦੀਪ ਹੁੰਦਲ ਨੂੰ ਕਾਲ ਕਰਨੀ ਹੈ 416-294-001 ਦੇ ਉੱਤੇ ਸੰਧੂ ਰੈਨੋਵੇਸ਼ਨ ਦਾ ਨੰਬਰ ਦੇਣਾ ਚਾਹਾਂਗਾ 437-995-0111 437-995-0111 ਸੰਧੂ ਰੈਨੋਵੇਸ਼ਨ ਦਾ ਨੰਬਰ ਹੈ ਟਰੰਪ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰਸ ਦੀ ਜ਼ਰੂਰਤ ਹੈ 416 416 45 16 लोकल कंटेनर का तुसी काम करना 416 अस कॉल कर लेनी है। प्रेजिडेंट बैंकट हॉल तो सुखराज कंग 416 433 91 91 1133 क्रैड स्टोन वन दे विच इन्हां ने अपना नवा बैंकट हॉल खोलिया है। तुसी इस बैंकट हॉल नूं खुद जाके देखो और इस नूं बुक करो आने वाली पार्टियां दे लई 416 433 91 91 416 433 91 91 प्रेजिडेंट बैंकट हॉल तो सुखराज कंग जी का नंबर है। और मेरे नाल इस समय डॉक्टर कुलदीप जी ने। डॉक्टर साहब जी आए प्रोग्राम दे विच
जानकारी ਦਵਾਂਗਾ। ਤੋ ਮੈਂ ਕਹਿਣਾ ਹੁੰਦਾ ਦੇਖੋ ਕੋਈ ਵੀ ਬਿਮਾਰੀ ਇੰਨੀ ਜਲਦੀ ਨਹੀਂ ਬਣਦੀ, ਕੋਈ ਵੀ ਹੈ ਯਾਦੀ ਹੁੰਦੀ ਹੈ ਤੋ ਰਾਈਟ ਮੈਂ ਕਹਿਣਾ ਹੁੰਦਾ ਹੋਮਿਓਪੈਥੀ ਟ੍ਰੀਟਮੈਂਟ ਕਰੋ, ਠੀਕ ਹੈ ਰਾਈਟ। ਔਰ ਮੇਰੇ ਕੋਲ ਸ਼ਾਇਦ ਕੋਈ ਪੇਸ਼ੈਂਟ ਹੋਵੇ ਜੋ ਅੱਜ ਤੱਕ ਠੀਕ ਨਹੀਂ ਹੋਇਆ ਕਿਸੇ ਬਿਮਾਰੀ ਦਾ, ਤੁਸੀਂ ਨਾ ਲਓ, ਠੀਕ ਹੈ। ਚਾਹੇ ਤੁਹਾਡੇ ਕੋਲ ਕੋਲੈਸਟਰਾਲ ਹੈ, ਡਾਇਬਟੀਜ਼ ਹੈ, ਤੁਹਾਡੇ ਥਾਇਰਾਇਡ ਹੈ, ਆਮ ਬਿਮਾਰੀਆਂ ਨੇ, ਮੈਂ ਕਹਿਣਾ ਹੁੰਦਾ 6 ਮਹੀਨੇ ਦਵਾਈ ਖਾਓ, ਤੁਸੀਂ ਦੇਖੋ ਫਿਰ ਉਹਦੇ ਟੈਸਟ ਕਰਾਓ, ਤੁਹਾਨੂੰ ਪਤਾ ਲੱਗ ਜਾਏਗਾ ਕੀ ਡਿਫਰੈਂਸ ਹੁੰਦਾ। ਤੋ ਇਸ ਕਰਕੇ ਕੋਈ ਵੀ ਬਿਮਾਰੀ ਨੂੰ ਟਾਲੋ ਨੀ। ਦੇਖੋ ਹੁਣ ਐਸਿਡ ਰਿਫਲੈਕਸ, ਇਹਦੇ ਲੋਕ ਬਹੁਤ ਬਿਮਾਰੀ ਜਦ ਵੱਧ ਜਾਂਦੀ ਹੈ ਤਾਂ ਫਿਰ ਪਰੇਸ਼ਾਨ ਹੁੰਦੇ ਨੇ। ਤੋ ਇਹਦੇ ਚ ਹੁੰਦਾ ਕੀ, ਇਹਦੇ ਚ ਸਾਡੇ ਨਾ ਇੱਕ ਸਟਮਕ ਦੇ ਵਿੱਚ ਹਾਈਡਰੋਕੋਲਿਕ ਐਸਿਡ ਹੁੰਦਾ, ਉਹ ਸਾਡੇ ਜਾ ਕੇ ਐਸੋਫੇਜਸ ਦੇ ਵਿੱਚ ਜਾ ਕੇ ਲੱਗਦਾ, ਉਹਦੇ ਕਰਕੇ ਜੇ ਹੋ ਸਕਦਾ ਤੁਹਾਡੇ ਵਾਲਵ ਦੇ, ਦੇਖੋ ਅਰਲੀ ਅਰਲੀ ਵਾਲ ਦੀ ਪ੍ਰੋਬਲਮ ਹੋਵੇ, ਹੋ ਸਕਦਾ ਹੇਠੇ ਸਰਨੀਆਂ ਹੋਵੇ, ਚਾਹੇ ਤੋ ਇਹ ਇੰਨੀ ਜਲਦੀ ਨੀ, ਵਾਲ ਇੰਨੀ ਜਲਦੀ ਖਰਾਬ ਨੀ ਹੁੰਦਾ, ਜਾਂ ਹੇਠੇ ਸਰਨੀਆਂ ਇੰਨੀ ਜਲਦੀ ਨੀ ਹੁੰਦਾ, ਸ਼ੁਰੂ ਹੋ ਸਕਦਾ ਇਨਫਲਾਮੇਸ਼ਨ ਹੋਵੇ ਤੁਹਾਡੇ ਕੁਛ ਹੋਵੇ। ਤੋ ਇਸ ਕਰਕੇ ਰਾਈਟ ਵੇ ਟ੍ਰੀਟਮੈਂਟ ਕਰੋ। ਦੇਖੋ ਇੱਕ ਹੋਰ ਸਿਮਟਮ ਹੁੰਦੇ ਨੇ ਜਿਹਨਾਂ ਦੇ ਹਾਰਟ ਬਰਨ ਹੁੰਦਾ, ਉਹ ਨਾ ਹਾਰਟ ਅਟੈਕ ਵੀ ਕਈ ਵਾਰੀ ਹੁੰਦਾ, ਇਹ ਸਿਮਟਮ ਸੇਮ ਜੇ ਹਾਰਟ ਅਟੈਕ ਵੀ ਹੁੰਦੇ ਨੇ। ਤੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਤੋ ਤੁਸੀਂ ਹਾਰਟ ਵੀ ਆਪਣਾ ਚੈੱਕ ਕਰਾਓ, ਡਾਕਟਰ ਤੋਂ ਜਾ ਕੇ ਚੈੱਕ ਕਰਾ ਲਓ, ਠੀਕ ਹੈ। ਤੋ ਇਸ ਕਰਕੇ ਕਈਆਂ ਨੂੰ ਮੈਂ ਜਾਣਦਾ ਕਿ ਹਾਰਟ ਅਟੈਕ ਵੀ ਹੋ ਚੁੱਕਿਆ ਜਿਹਨਾਂ ਨੂੰ ਹਾਰਟ ਬਰਨ ਹੁੰਦਾ। ਤੋ ਕਿਸੇ ਨੂੰ ਇਹ ਹਾਰਟ ਬਰਨ ਦੀ ਪ੍ਰੋਬਲਮ ਹੈਗੀ ਹੈ, ਉਹ ਤੁਹਾਡੇ ਦਵਾਈਆਂ ਨਾਲ ਜੋ ਹੈ ਇਹ ਤੁਹਾਡਾ ਵਾਲਵ ਹੈ ਉਹ ਵੀ ਠੀਕ ਹੋ ਜਾਂਦਾ, ਹੇਠ ਸਰਨੀਆਂ ਉਹ ਵੀ ਠੀਕ ਹੋ ਜਾਂਦਾ। ਮੇਰਾ ਨੰਬਰ 6478100055 6478100055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਓਨਟੋਰੀਓ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋਲੇ ਪਲਾਜ਼ਾ। ਮੈਂ ਪੂਰੇ 40 ਸਾਲ ਤੋਂ ਉੱਪਰ ਜ਼ਿਆਦਾ ਹੋ ਗਏ, ਮੈਨੂੰ ਇਸ ਫੀਲਡ ਦੇ ਵਿੱਚ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ।
ਥੈਂਕ ਯੂ ਸੋ ਮਚ ਜੀ, ਧੰਨਵਾਦ ਡਾਕਟਰ ਕੁਲਦੀਪ ਜੀ ਜਿਨ੍ਹਾਂ ਨਾਲ ਇਸ ਸਮੇਂ ਮੈਂ ਗੱਲਬਾਤ ਕਰ ਰਿਹਾ ਸੀਗਾ। 6478100055 ਇਹਨਾਂ ਨੰਬਰ ਹੈ, 6478100055। ਆਓ ਫਿਰ ਆਪਾਂ ਹੁਣ ਇੱਕ ਵਾਰ ਫਿਰ ਪੰਜਾਬ ਦੇ ਨਾਲ ਜੁੜਦੇ ਹਾਂ। ਮੇਰੇ ਨਾਲ ਇਸ ਸਮੇਂ ਤੇਜਿੰਦਰ ਫਤਿਹਪੁਰ ਜੀ ਨੇ। ਤੇਜਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਸਭ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਠੀਕ ਹੋ?
ਬਿਲਕੁਲ ਠੀਕ ਗਰੇਵਾਲ ਸਾਹਿਬ
ਜੀ। ਤੇ ਆਓ ਫਿਰ ਮੋਟੀਆਂ ਮੋਟੀਆਂ ਖਬਰਾਂ ਸਾਂਝੀਆਂ ਕਰਦੇ ਸਾਡੇ ਨਾਲ
ਜੀ। ਬਿਲਕੁਲ, ਮੈਂ ਮੋਟੀਆਂ ਮੋਟੀਆਂ ਖਬਰਾਂ ਸਾਂਝੀਆਂ ਕਰ ਦਿੰਦਾ, ਪਰ ਉਸ ਤੋਂ ਬਾਅਦ ਇੱਕ ਵਿਸ਼ੇਸ਼ ਖਬਰ ਹੈ ਉਹਦੇ ਤੇ ਆਪਾਂ ਚਰਚਾ ਕਰਾਂਗੇ, ਜੀ ਬੜੀ ਮੰਦਭਾਗੀ ਘਟਨਾ ਜਿਹੜੀ ਪੰਜਾਬ ਚ ਵਾਪਰੀ ਹੈ। ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ਤੇ ਨਵਜੋਤ ਸਿੱਧੂ ਨੇ ਚੁੱਪੀ ਤੋੜੀ ਹੈ ਤੇ ਅੱਜ ਟਵਿੱਟਰ ਤੇ ਉਹਨਾਂ ਨੇ ਫੇਰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕੁਝ ਕਿਹਾ। ਤੇ ਵਿੱਕੀ ਮਿੱਡੂਖੇੜਾ ਜਿਹੜਾ ਅਕਾਲੀ ਲੀਡਰ ਸੀ ਉਹਦੇ ਕਤਲ ਕਾਂਡ ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਕਰਨਾਲ ਜੇਲ੍ਹ ਚੋਂ ਗੈਂਗਸਟਰ ਭੂਪੀ ਰਾਣਾ ਨੂੰ ਵਾਰੰਟ ਤੇ ਪੰਜਾਬ ਲਿਆਂਦਾ। ਤੇ ਜਿਹੜੀ ਖਬਰ ਦੀ ਚਰਚਾ ਕਰਨੀ ਹੈ ਅਸੀਂ, ਉਹ ਬਟਾਲਾ ਨੇੜੇ ਅੱਜ ਨਾੜ ਨੂੰ ਅੱਗ ਲਾਉਣ ਕਰਕੇ ਬੱਸ ਹੈ ਜਿਹੜੀ ਖੇਤਾਂ 'ਚ ਡਿੱਗ ਪਈ ਤੇ ਸਕੂਲੀ ਬੱਚੇ 42 ਸੀ ਉਸ ਬੱਸ ਦੇ ਵਿੱਚ, ਅੱਗ ਲੱਗ ਗਈ। ਸੋ ਬੱਚੇ ਕਈ ਬੁਰੀ ਤਰ੍ਹਾਂ ਝੁਲਸੇ ਵੀ ਨੇ ਇਹਦੇ ਵਿੱਚ। ਤੇ ਮੋਹਾਲੀ ਪੁਲਿਸ ਨੇ ਅੱਜ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਹੋਰ ਬੰਦਿਆਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ ਤੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਕੁਝ ਮੁੱਦਿਆਂ ਤੇ ਚਰਚਾ ਹੋਈ ਹੈ। ਤੇ ਸੁਖਬੀਰ ਬਾਦਲ ਵੱਲੋਂ ਅੱਜ ਉਹਨਾਂ ਨੇ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਰੱਖੀ ਹੈ। ਸੋ ਸਾਰੀਆਂ ਪਾਰਟੀਆਂ ਨੂੰ ਨਾਲ ਚੱਲਣ ਲਈ ਵੀ ਉਹਨਾਂ ਨੇ ਕਿਹਾ। ਤੇ ਭਗਵੰਤ ਮਾਨ ਨੇ ਅੱਜ ਚੇਤਾਵਨੀ ਦਿੱਤੀ ਹੈ, ਕਿਹਾ ਕਿ ਸਭ ਦੇ ਕਾਗਜ਼ ਨਿਕਲ ਰਹੇ ਨੇ, ਬੁਲਡੋਜ਼ਰ ਕਿੱਥੇ ਕਿੱਥੇ ਚੱਲੇਗਾ ਅਜੇ ਦੇਖਦੇ ਰਹੋ। ਤੇ ਫਿਰੋਜ਼ਪੁਰ ਦੇ ਸੇਵਾ ਮੁਕਤ ਆਈ ਜੀ ਤੇ ਡੀ ਆਈ ਜੀ ਖਿਲਾਫ਼ केस दर्ज किया गया अज ते पंजाब कैबिनेट के फैसलों से सुखपाल खहरा ने व्यंग दस्या कि 670 करोड़ रुपए का सरकार से वाधू का बोझ है जिहड़ा वो पएगा। जी गरवाल साहब
जी जी हाँ तुम जुड़े प्रोग्राम खौर साहब ने सुबह 8 तो लैके 10 बजे तक। सब तो पहला तो असी जिहड़ी दुखदाई घटना वापरी है बटाले दे विच 7 बच्चे ने चुलसे गए ने इहदा डिटेल असी इन्हां पासों लैने आ। जी तेजिंदर
बिल्कुल गरवाल साहब यह बटाले के नेड़े एक निजी स्कूल की बस थी जिहड़ी स्कूल तो बाद बच्चों नूं घर छड्डन जा रही थी जिहदे विच 41 बच्चे ने जिहड़े वह मौजूद सी सो 12 बच्चों नूं घर तक छड्ड दिता सी जिहड़े बाकी रहिंदे बच्चे ने उन्हां नूं छड्डन जा रही थी तां बटाले के नेड़े बरकीवाल पिंड है उत्थे कणक दे नाड़ नूं अग लाई हुई सी खेतां च ते धुआं बहुत ज्यादा सी जिस करके धुआं जिहड़ा ड्राइवर दी अखां च पिया ते उहदा संतुलन है जिहड़ा बस दा ओह विगड़ गया ते बस खेतां च डिग पई। जिमी बस खेतां च डिगी है ते अग ने अपनी लपेट च लै रिहा ते अग नाल बस पूरी तरह भांबड़ मचण लग गए ते उत्थों दे कुझ लोकां ने ते ड्राइवर ने बस दे ड्राइवर ने पूरी मुस्तैदी दिखाई ते बस चो सारे बच्चे ने जिहड़े बाहर कढ ले पर बाहर कढदिआं कढदिआं 7 बच्चे गरीवाल साहब बुरी तरह झुलस गए अग दे विच ते 2 बच्चे ने जिहड़े उहनां दी हालत है जिहड़ी ओह नाजुक दसी जा रही है। अजे तक कोई ऐसी मंदभागी खबर है जिहड़ी नहीं आई पर 2 बच्चों की हालत है जिहड़ी ओह गंभीर दसी जा रही है हुण तक ते उस तो बाद फायर ब्रिगेड की गड्डी भी पहुंच गई बड़ी मुश्किल जिहड़ा अग ते काबू पाया पर बस है जिहड़ी तुसीं सोशल मीडिया ते देख सकदे हो वीडियोज फोटोआं बुरी तरह बस है जिहड़ी ओह खत्म हो चुकी है अग दे नाल। और गरीवाल साहब ये पहला नहीं कुछ दिन पहला भी एक नाड़ नूं अग लगी सी ते उस अग करके इको परिवार दे 3 जीआं दी मौत हो गई सी ते रोज हजारां दरख्त ने जिहड़े ओह सड़ रहे ने। सो जिथे भगवंत मान जदों सरकार च नहीं सन आम आदमी पार्टी बहुत वड्डे वड्डे दावे करदे सी हुण सारे पंजाब दे लोक बुद्धिजीवी लोक अज सोशल मीडिया ते सरगर्म ने सरकार नूं निशाने ते लिया। उन्होंने कहा कि जिन्हां ने ये खेतां नूं अग लाई है जिहदे करके हादसा वापरिया उन्हां ते 307 दा जिहड़ा इरादा कतल दा मामला जिहड़ा ਉਹ ਦਰਜ ਹੋਣਾ ਚਾਹੀਦਾ ਔਰ ਕਿਸਾਨ ਯੂਨੀਅਨਾਂ ਨੂੰ ਵੀ ਲੋਕ ਝਾੜ ਪਾ ਰਹੇ ਨੇ ਕਿ ਹੁਣ ਉਹ ਕਿਸਾਨ ਯੂਨੀਅਨਾਂ ਕਿੱਥੇ ਨੇ ਕਿਉਂਕਿ ਗਰੀਵਾਲ ਸਾਹਿਬ ਤੁਹਾਡੇ ਯਾਦ ਹੋਣਾ ਕਿ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਸਰਕਾਰ ਨੇ ਜੁਰਮਾਨੇ ਦੀ ਵਿਵਸਥਾ ਕੀਤੀ ਸੀ ਕਿ ਜੁਰਮਾਨਾ ਲੱਗੇਗਾ ਜਿਹੜਾ ਅੱਗ ਦੇ ਨਾੜ ਨੂੰ ਅੱਗ ਲਾਏਗਾ। ਸੋ ਉਸ ਤੋਂ ਬਾਅਦ ਕਈ ਪੰਚਾਇਤ ਯੂਨੀਅਨਾਂ ਸ਼ਰੇਆਮ ਇਹ ਅਨਾਊਂਸਮੈਂਟ ਕਰਦੀਆਂ ਸੀ ਅਸੀਂ ਬੈਠੇ ਹਾਂ ਸਾਡੀ ਪੰਚਾਇਤ ਸਾਡੀ ਸੋਰੀ ਕਿਸਾਨ ਯੂਨੀਅਨ ਬੈਠੀ ਹੈ ਤੇ ਤੁਸੀਂ ਅੱਗ ਲਾਓ ਅਸੀਂ ਦੇਖਦੇ ਹਾਂ ਕੌਣ ਤੁਹਾਡੇ ਤੇ ਪਰਚਾ ਜਿਹੜਾ ਦਰਜ ਕਰਦਾ। ਸੋ ਇਸ ਤਰ੍ਹਾਂ ਦੀ ਹੱਲਾਸ਼ੇਰੀ ਹੈ ਜਿਹੜੀ ਉਹ ਕਿਸਾਨਾਂ ਨੂੰ ਦਿੱਤੀ ਜਾਂਦੀ ਰਹੀ ਹੈ ਪਰ ਇਹ ਅੱਜ ਦੀ ਸਭ ਤੋਂ ਵੱਡੀ ਘਟਨਾ ਗਰੀਵਾਲ ਸਾਹਿਬ ਔਰ ਬਟਾਲੇ ਨੇੜੇ ਪਿਛਲੇ ਸਾਲ ਵੀ ਖੈਰ ਉਹ ਅੱਗ ਕਰਕੇ ਨਹੀਂ ਇੱਕ ਨਾਲੇ ਦੇ ਵਿੱਚ ਬੱਸ ਜਿਹੜੀ ਇੱਕ ਛੋਟੇ ਸੂਹੇ ਦੇ ਵਿੱਚ ਡਿੱਗ ਗਈ ਸੀ ਉਦੋਂ ਵੀ ਕੁਝ ਬੱਚਿਆਂ ਦੀ ਮੌਤ ਹੋ ਗਈ ਸੀ ਪਰ ਇਹ ਅੱਜ ਹੈ ਜਿਹੜੀ ਸਿਰਫ ਤੇ ਸਿਰਫ ਕਿਸਾਨਾਂ ਕਿਸਾਨ ਵੱਲੋਂ ਲਾਈ ਅੱਗ ਕਰਕੇ ਜਿਹੜੀ ਇਹ ਘਟਨਾ ਹੈ ਉਹ ਵਾਪਰੀ ਹੈ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਆਏ ਦਿਨ ਘਟਨਾ ਜਿਹੜੀਆਂ ਉਹ ਵਾਪਰ ਰਹੀਆਂ ਨੇ ਔਰ ਸਰਕਾਰ ਇਹਦੇ 'ਚ ਕੀ ਫੈਸਲਾ ਕਰਦੀ ਹੈ ਕੀ ਸਖਤੀ ਵਰਤਦੀ ਹੈ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਵਾਅਦੇ ਕੀਤੇ ਗਏ ਸੀ ਜਾਂ ਮਿਸਾਲ ਦੇ ਤੌਰ 'ਤੇ ਤੁਸੀਂ ਕੱਲ੍ਹ ਵੀ ਦੇਖਿਆ ਹੋਣਾ ਕਿ ਇੱਕ ਫੋਟੋ ਟ੍ਰੋਲ ਹੋ ਰਹੀ ਹੈ ਕਿ ਜਦੋਂ ਇੱਥੇ ਕਾਂਗਰਸ ਸਰਕਾਰ ਸੀ ਤੇ ਪਾਣੀ ਵਾਲੀ ਟੈਂਕੀ ਦੇ ਉੱਤੇ ਆਪਣੇ ਹੱਕਾਂ ਲਈ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ ਉਹ ਬੈਠੇ ਸੀ ਤੇ ਉਹਨਾਂ ਦੇ ਨਾਲ ਜਾ ਕੇ ਮੀਤ ਹੇਅਰ ਜਿਹੜੇ ਆਮ ਆਦਮੀ ਪਾਰਟੀ ਦੇ ਉਸ ਵੇਲੇ ਵਿਧਾਇਕ ਸਨ ਉਹ ਬੈਠੇ ਸਨ। ਸੋ ਕੱਲ੍ਹ ਟ੍ਰੋਲ ਹੋ ਰਹੀ ਹੈ ਕਿ ਹੁਣ ਤੁਸੀਂ ਤੁਹਾਡੀ ਕੋਠੀ ਦੇ ਕੋਲ ਜੇਕਰ ਟੀਚਰ ਆਉਂਦੇ ਨੇ ਤਾਂ ਲਾਠੀ ਚਾਰਜ ਕੀਤਾ ਜਾਂਦਾ ਕਿਉਂਕਿ ਮੀਤ ਹੇਅਰ ਹੁਣ ਸਿੱਖਿਆ ਮੰਤਰੀ ਹੈ। ਸੋ ਇਸ ਕਰਕੇ ਭਗਵੰਤ ਮਾਨ ਹੋ ਰਹੀ ਜਿਵੇਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਚਾਹੇ ਪਾਣੀ ਨੂੰ ਬਚਾਉਣ ਦੀਆਂ ਚਾਹੇ ਵਾਤਾਵਰਨ ਨੂੰ ਬਚਾਉਣ ਦੀਆਂ ਅੱਜ ਵੀ ਆਪਣੇ ਜੱਦੀ ਪਿੰਡ ਸਤੌਜ ਗਏ ਨੇ ਉੱਥੇ ਉਹਨਾਂ ਨੇ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਆ ਵਾਤਾਵਰਨ ਨੂੰ ਬਚਾਉਣ ਦੀ ਗੱਲ ਕੀਤੀ ਆ ਪਰ ਇਸ ਬਾਰੇ ਸਰਕਾਰ ਕੀ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਰੱਬ ਨਾ ਕਰੇ ਇਸ ਘਟਨਾ ਦੇ ਵਿੱਚ ਕਿਸੇ ਦਾ ਜਿਹੜਾ ਬੱਚਾ ਚਲਾ ਜਾਂਦਾ ਕਿਸੇ ਦੇ ਘਰ ਦਾ ਚਿਰਾਗ ਬੁੱਝ ਜਾਂਦਾ ਕਿਉਂਕਿ ਹੁਣ ਹਰੇਕ ਪਰਿਵਾਰ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਹੈ ਇੱਕ ਇੱਕ ਜਾਂ ਦੋ ਦੋ ਬੱਚੇ ਨੇ ਸੋ ਇਸ ਕਰਕੇ ਇਹ ਆਏ ਦਿਨ ਅੱਗਾਂ ਦੇ ਕਰਕੇ ਬਹੁਤ ਨੁਕਸਾਨ ਹੋ ਰਹੇ ਨੇ। ਕਈ ਅੱਗਾਂ ਇਸ ਤਰ੍ਹਾਂ ਦੀਆਂ ਵੀ ਗਰੀਵਾਲ ਸਾਹਿਬ ਲੱਗੀਆਂ ਪਿਛਲੇ ਦਿਨਾਂ ਜਦੋਂ ਦੇਖਿਆ ਹੋਣਾ ਕਿ ਕਾਰਾਂ ਨੂੰ ਅੱਗਾਂ ਲੱਗੀਆਂ ਨੇ ਵਹੀਕਲਾਂ ਨੂੰ ਲੱਗੀਆਂ ਨੇ ਪਰ ਲੋਕਾਂ ਦੀ ਜਾਨ ਬਚ ਗਈ ਪਰ ਇੱਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਜਿਹੜੀ ਅੱਜ ਵਾਪਰੀ ਹੈ।
ਜੀ ਹਾਂ, ਤੁਸੀਂ ਜੁੜੇ ਪ੍ਰਮੁੱਖ ਖਬਰਸਾਰ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੈਕੰਡ ਆਵਰ ਦੇ ਵਿੱਚ ਅਸੀਂ ਇਸ ਸਮੇਂ ਪੰਜਾਬ ਦਾ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੀ ਇਹਨਾਂ 'ਚ ਕੋਈ ਪਾਰਟੀਸਪੇਟ ਕਰਨਾ ਚਾਹੁੰਦੇ ਹੋ 416-620-1717 ਸਟੂਡੀਓ ਨੰਬਰ ਹੈ 4161-620-1778 'ਤੇ ਤੁਸੀਂ ਕਾਲ ਕਰਨੀ ਹੈ। ਔਰ ਜਸ ਭੁੱਲਰ ਮੋਰਗੇਜ ਦੇ ਲਈ ਨੰਬਰ ਇਹਨਾਂ ਦੇਣਾ ਚਾਹਾਂਗਾ 416-732-2611 416-732-2611। ਜਸਵਿੰਦਰ ਸੇਖੋਂ ਜਿਹੜੇ ਕਿ ਵਿੰਜ਼ਰ ਏਰੀਏ ਤੋਂ ਨੇ, ਰਿਐਲਟਰ ਨੇ, ਇਸ ਏਰੀਏ ਦੇ ਵਿੱਚ ਤੁਸੀਂ ਵਿੰਜ਼ਰ ਏਰੀਏ ਦੇ ਵਿੱਚ ਪ੍ਰੋਪਰਟੀ ਖਰੀਦਣੀ ਕੋਈ ਵੇਚਣੀ ਹੈ, ਇਸ ਏਰੀਏ ਦੇ ਵਿੱਚ ਮੁਹਾਰਤ ਰੱਖਦੇ ਨੇ 519-981-1579 ਇਹਨਾਂ ਨੰਬਰ ਹੈ 519-981-1579 519-981-1579 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ। ਅਤੇ ਆਵਰ ਹੋਮ ਐਂਡ ਅਪਲਾਇੰਸਿਸ ਦਾ ਨੰਬਰ 416-551-5553 416-551-5553 ਦੇ ਉੱਤੇ ਤੁਸੀਂ ਆਵਰ ਹੋਮ ਐਂਡ ਅਪਲਾਇੰਸਿਸ ਨਾਲ ਕਾਲ ਕਰਨੀ ਹੈ, ਗੱਲ ਕਰਨੀ ਹੈ। ਤੁਸੀਂ ਅਪਲਾਇੰਸਿਸ ਖਰੀਦਣਾ ਚਾਹੁੰਦੇ ਹੋ, ਜਿਹੜੇ ਅਪਲਾਇੰਸਿਸ ਓਪਨ ਬਾਕਸ ਅਪਲਾਇੰਸਿਸ ਨੇ, ਜਿਹੜੇ ਅਪਲਾਇੰਸਿਸ ਤੁਹਾਨੂੰ ਡੈਂਟ ਐਂਡ ਸਕਰੈਚ ਵਾਲੇ ਨੇ, ਜਾਂ ਫਿਰ ਤੁਸੀਂ ਬ੍ਰੈਂਡ ਨਿਊ ਬ੍ਰੈਂਡ ਨੇਮ ਅਪਲਾਇੰਸਿਸ ਖਰੀਦਣਾ ਚਾਹੁੰਦੇ ਹੋ, ਹਰ ਮੇਕ ਐਂਡ ਮਾਡਲ ਦੇ ਇਹਨਾਂ ਦੇ ਪਾਸ ਅਪਲਾਇੰਸਿਸ ਅਵੇਲੇਬਲ ਨੇ। 416-551-5553 ਹੈੱਡ ਆਫਿਸ ਦਾ ਨੰਬਰ ਹੈ। ਇੱਕ ਕਾਲਰ ਨੇ ਸਾਡੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਤਾਂ ਬੜਾ ਦੁੱਖ ਹੋਇਆ ਜੀ ਆਹ ਖਬਰ ਸੁਣ ਕੇ ਜਿਹੜੀ ਹੋਈ ਆ, ਤੇ ਬੜਾ ਮਨ ਖਰਾਬ ਹੋਇਆ ਵੀ ਇਹ ਕੀ ਹੋ ਰਿਹਾ ਇਹਦੇ ਵਿੱਚ। ਭਾਜੀ ਦੇਖੋ, ਪਰਾਲੀ ਦਾ ਤਾਂ ਚਲੋ ਮੈਂ ਮੰਨਦਾ ਹਨਾ, ਉਹ ਨਾੜ ਜਿਹੜਾ ਕੁਛ ਹੋਰ ਤਰੀਕੇ ਦਾ ਹੁੰਦਾ, ਪਰ ਇਹ ਜਿਹੜਾ ਨਾੜ ਆ ਕਣਕ ਦਾ, ਇਹਦੇ ਵਿੱਚ ਪਹਿਲੋਂ ਤਾਂ ਕੰਬਾਈਨ ਨੇ ਵੱਢਤਾ, ਫੇਰ ਉਹਦੀ ਤੂੜੀ ਬਣਾ ਲਈ ਜਾਂਦੀ ਆ, ਤੇ ਭਾਜੀ ਬਹੁਤ ਛੋਟੀ ਛੋਟੀ ਥੱਲੇ ਨਾੜ ਰਹਿ ਜਾਂਦੀ ਆ, ਉਹ ਇੱਕ ਟਰੈਕਟਰ ਨਾਲ ਡੈਕਸਾਂ ਦਾ ਇੱਕ ਵਾਰੀ ਬਾਹਰ ਹੋ ਜਾਵੇ ਨਾ ਤੇ ਉਹ ਨਾੜ ਬਚਦੀ ਨੀ ਗੀ। ਇੰਨੇ ਕੁ ਜਾਣੀ ਕਿ ਸਾਡੇ ਲੋਕ ਸਰਕਾਰਾਂ ਤੋਂ, ਭਾਜੀ ਰਿਪੋਰਟਰ ਸਾਹਿਬ ਵੀ ਆਪਣੇ ਤੇ ਸਰਕਾਰਾਂ ਤੋਂ ਹੀ ਯਾਰ ਮੰਗ ਕਰੀ ਜਾਣੀ ਅਸੀਂ ਸਾਰਾ ਕੁਛ, ਸਾਨੂੰ ਅਸੀਂ ਦਰਖਤ ਕਰੀ ਜਾਂਦੇ ਹਾਂ, ਲੂਹੀ ਜਾਂਦੇ ਹਾਂ, ਇੱਥੇ ਕੱਲੂ ਕਰ ਦਿਓ, ਕੱਲੂ ਇੱਥੇ ਧਰਨੇ ਲੱਗ ਜਾਣੇ ਰੋੜਾ ਤੇ ਆ ਕੇ ਕਿ ਉੱਥੇ 307 ਦਾ ਪਰਚਾ ਕਾਹਤੋਂ ਕੀਤਾ। ਸਰਕਾਰਾਂ ਵੀ ਕੀ ਕਰਨ ਜਿੰਨਾ ਚਿਰ ਉੱਥੇ ਦਾ ਤੁਹਾਡਾ ਆਵਾਮ ਹੀ ਨੀ ਸਮਝਦਾਰ ਹੋ ਰਿਹਾ ਹਨਾ। ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ, ਹੁਣ ਪਟਵਾਰੀ ਆ, ਪਟਵਾਰੀਆਂ ਦਾ ਮੁੱਦਾ ਚੱਲ ਰਿਹਾ ਜੀ ਰੰਗੇ ਹੱਥੀ। ਹੁਣ ਸਰਕਾਰ ਨੇ ਤਾਂ ਕੰਮ ਕਰਨੇ ਸ਼ੁਰੂ ਕੀਤੇ ਆ, ਰੰਗੇ ਹੱਥੀ ਪਟਵਾਰੀ ਫੜ ਹੋਇਆ ਹਨ, ਉਹਦੇ ਮਗਰ ਸਾਰੇ ਜਾਣੇ ਆ ਕੇ ਖੜ ਗਏ ਆ ਯੂਨੀਅਨ ਬਣਾ ਕੇ। ਤੇ ਇਹ ਜਿਹੜੀਆਂ ਚੀਜ਼ਾਂ ਆ, ਇਹ ਆਪਣੇ ਕਿਰਦਾਰ ਕਿੱਦਣ ਸਹੀ ਕਰਾਂਗੇ ਅਸੀਂ? ਸਰਕਾਰ ਆ, ਸਰਕਾਰ ਨੂੰ ਐ ਕਰ ਦੇਵੇ, ਸਰਕਾਰ ਓ ਕਰ ਦੇਵੇ, ਤੇ ਆਪਣੀ ਜ਼ਮੀਰ ਮਾਰੀ ਪਈ ਆ ਇੱਕ ਨਿੱਕੀ ਨਿੱਕੀ ਚੀਜ਼ਾਂ ਦੇ ਲਈ। ਪਾਣੀ ਦਾ ਵੀ ਪਤਾ ਆ ਵੀ ਪਾਣੀ ਦਾ ਕੀ ਆ ਹਾਲ ਹੋਣ ਰਿਹਾ ਗਾ, ਤੇ ਦਰਖਤ ਜਿਹੜੇ ਆ ਅਗਰੇ ਨਾਲ ਦਰਖਤ ਕਿੰਨੇ ਝੁਲਸੇ ਜਾ ਰਹੇ, ਜਿਹੜੇ ਰੋਡਾਂ ਤੇ ਵੀ ਲੱਗੇ ਆ ਉਹ ਵੀ ਝੁਲਸੇ ਜਾ ਰਹੇ ਆ। ਪਰ ਸੋ ਪਤਾ ਨੀ ਜੱਟਾਂ ਨੂੰ, ਜੇ ਅਸੀਂ ਜੱਟਾਂ ਨੂੰ ਇਹ ਗੱਲ ਕਰਦੇ ਆ ਤੇ ਉਹ ਉੱਤੋਂ ਦੀ ਜੇ ਦੂਏ ਬੰਨੇ ਨੂੰ ਤੁਰ ਪੈਣਾ ਜੀ, ਸਾਨੂੰ ਐ ਨੀ ਆ, ਸਾਨੂੰ ਜਾਣੀ ਕਿ ਸਾਰਾ ਕੁਛ ਕਿ ਬਿਨਾਂ ਕੀਤੇ ਕਰਾਏ ਬੁਰਕੀ ਸਾਡੇ ਮੂੰਹ ਚ ਹੀ ਪਈ ਜਾਵੇ ਉਹ ਸਰਕਾਰ ਆ ਕੇ ਪਾ ਦੇਵੇ
ਜੀ। ਆਲਰਾਈਟ,
ਅਸੀਂ ਇਹਨਾਂ ਕੰਟਰੀਆਂ ਚ ਰਹਿੰਦੇ ਹਾਂ ਜੀ, ਹੁਣ ਆਪਾਂ ਗਰੇਵਾਲ ਸਾਹਿਬ ਆਪਾਂ ਆਪਾਂ ਨੇ ਕੀ ਆਪਾਂ ਨੂੰ ਇੱਥੇ ਮੁਫ਼ਤ ਚ ਮਿਲਦਾ, ਕਿਹੜੀ ਚੀਜ਼ ਆਪਾਂ ਨੂੰ ਇੱਥੇ ਮੁਫ਼ਤ ਚ ਮਿਲਣ ਡਈ ਆ? ਉਹ ਕੰਟਰੀ ਦਾ ਉਦੋਂ ਤੱਕ ਕੁਛ ਨੀ ਹੋ ਸਕਦਾ ਜਿੰਨਾ ਚਿਰ ਕੱਲਾ ਕੱਲਾ ਬੰਦਾ ਨਾ ਸੋਚਣਾ ਸ਼ੁਰੂ ਕਰੂਗਾ ਵੀ ਇਹ ਜੇ ਪੰਜਾਬ ਆ, ਜੇ ਪੰਜਾਬ ਨੂੰ ਪੰਜਾਬ ਬਣਾਉਣਾ ਕੱਲਾ ਭਗਵੰਤ ਮਾਨ ਨਹੀਂ ਬਣਾ ਸਕਦਾ
ਜੀ ਜੀ।
ਹਰ ਇੱਕ ਬੰਦੇ ਨੂੰ ਉੱਠ ਕੇ ਆਪਣਾ ਯੋਗਦਾਨ ਪਾਉਣਾ ਪਊਗਾ, ਫੇਰ ਬਣੂਗਾ। ਜੇ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਨੇ ਜਿਹੜੇ ਕੰਮ ਸ਼ੁਰੂ ਕੀਤੇ, ਹੁਣ ਪਟਵਾਰੀਆਂ ਦੇ, ਇਹ ਵੀ ਇੱਕ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਗਰੇਵਾਲ ਸਾਹਿਬ, ਜਿਹੜੇ ਪਟਵਾਰੀ ਬੈਠੇ ਆ ਨਾ, ਇਹ ਇੱਕੋ ਕੇਸ ਕਰਕੇ ਨਹੀਂ ਬੈਠੇ, ਜਿੰਨੀਆਂ ਕਿ ਇਹਨਾਂ ਨੇ ਇੰਤਕਾਲ ਕਰਾਏ ਆ ਹਨਾ, ਉਹ ਜਿਹੜੀਆਂ ਜ਼ਮੀਨਾਂ ਛੁੱਟ ਰਹੀਆਂ ਆ ਉਹਨਾਂ ਵਿੱਚ ਇਹ ਵੀ ਭਾਈਵਾਲ ਆ, ਇਹ ਮੇਨ ਮੁੱਦੇ ਪਿੱਛੋਂ ਹੋ ਰਿਹਾ। ਇਹ ਭਾਜੀ ਤੇਜਿੰਦਰ ਭਾਜੀ ਤੋਂ ਪੁੱਛੋ, ਇਹ ਚੀਜ਼ਾਂ ਨਿਕਲ ਕੇ ਗਾਹ ਆਉਣੀਆਂ ਆ ਵੀ ਇਹ ਸਰਕਾਰ ਨੂੰ ਮਿਲਣਾ ਚਾਹੁੰਦੇ ਆ, ਉਹਨਾਂ ਨੂੰ ਇਹ ਪੁੱਛ ਕਰਨਾ ਚਾਹੁੰਦੇ ਆ ਵੀ ਉਹ ਤੁਸੀਂ ਜ਼ਮੀਨਾਂ ਛੜਾਈ ਚਲੋ ਪਰ ਸਾਡਾ ਨਾਂ ਨਾ ਆਵੇ
ਜੀ।
ਉਹ ਇੱਕ ਬੰਦੇ ਦਾ ਕੇਸ ਨੀ ਜੀ ਇਹ, ਤੇਜਿੰਦਰ ਭਾਜੀ ਤੋਂ ਪੁੱਛੋ ਜੀ ਇਹਦੇ ਬਾਰੇ।
ਥੈਂਕ ਯੂ। ਤੇਜਿੰਦਰ ਕੀ ਕਹਿਣਾ ਚਾਹੁੰਦੇ ਹੋ?
ਪਾਸੇ ਤਾਂ ਲੱਗੀ ਹੋਈ ਹੈ ਸਰਕਾਰ, ਸਾਰਥਕ ਨਤੀਜੇ ਕਿੰਨੇ ਕਹਾਉਣਗੇ, ਜਿਹੜੀ ਚੰਗੀ ਚੀਜ਼ ਹੈ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਜਿਵੇਂ ਮਿਸਾਲ ਦੇ ਤੌਰ ਤੇ ਪੰਚਾਇਤ ਮੰਤਰੀ ਪਟਿਆਲੇ ਵੀ ਗਏ ਸੀ, ਸੋ ਉਹਨਾਂ ਨੇ ਕਿਹਾ ਕਿ ਸਾਰੀ ਦੀ ਸਾਰੀ ਜਿੰਨੀ ਪੰਚਾਇਤੀ ਜ਼ਮੀਨ ਹੈ ਉਹਦੇ ਵੀ ਕਬਜ਼ੇ ਛੁਡਾਏ ਜਾਣਗੇ। ਪਰ ਇਹ ਬਿਲਕੁਲ ਠੀਕ ਹੈ ਗਰੇਵਾਲ ਸਾਹਿਬ, ਇਹਦੇ ਚ ਇਹ ਨਹੀਂ ਹੈ ਕਿ ਜੇ ਜਿੰਨੇ ਪ੍ਰਵਾਸੀ ਪੰਜਾਬੀ ਨੇ, ਸਾਡੇ ਭਰਾ ਨੇ,
ਜਿਹੜੇ ਬਾਹਰ ਬੈਠੇ ਨੇ ਭੈਣਾਂ ਨੇ ਭਰਾ ਨੇ, ਜੇਕਰ ਉਹ ਉੱਥੋਂ ਵੋਟਾਂ ਦੀ ਅਪੀਲ ਕਰ ਸਕਦੇ ਨੇ ਪਿੱਛੇ ਰਹਿੰਦੇ ਪੰਜਾਬ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਕਿ ਤੁਸੀਂ ਇਸ ਪਾਰਟੀ ਨੂੰ ਪਾਉਣੀ ਹੈ, ਇਹਨਾਂ ਨੂੰ ਨਹੀਂ ਪਾਉਣੀ, ਸਾਰਾ ਕੁਝ ਕਰਦੇ ਨੇ, ਤਾਂ ਉਹ ਘੱਟੋ ਘੱਟ ਬੜਾ ਵੱਡਾ ਯੋਗਦਾਨ ਇਹ ਵੀ ਪਾ ਸਕਦੇ ਨੇ, ਸਖਤੀ ਨਾਲ ਕਹਿ ਸਕਦੇ ਨੇ ਜਾਂ ਅਪੀਲ ਕਰ ਸਕਦੇ ਨੇ ਪਿੱਛੇ ਰਹਿੰਦੇ ਪੰਜਾਬੀਆਂ ਨੂੰ ਕਿ ਤੁਸੀਂ ਨਾੜ ਨੂੰ ਅੱਗ ਨਹੀਂ ਲਾਉਣੀ। ਸੋ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਕਰਨੀ ਚੁੱਕਣੀ ਪਏਗੀ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਕਿਸੇ ਤਰੀਕੇ ਸਖਤ ਵਿਰੋਧ ਵੀ ਕਰਨਾ ਪਵੇ। ਸੋ ਜੇਕਰ ਸਾਡਾ ਕਿਸਾਨੀ ਸੰਘਰਸ਼ ਸੀ ਜਿਹੜਾ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਗਾਜੀਪੁਰ ਬਾਰਡਰ ਤੇ ਜਿਹੜੇ ਬੈਠੇ ਸੀ, ਜਾਂ ਸਿੰਘੂ ਤੇ ਟਿੱਕਰੀ ਦੋ ਬਾਰਡਰਾਂ ਤੇ ਹੀ ਪੰਜਾਬੀ ਬੈਠੇ ਸੀ, ਉਹਦੇ ਵਿੱਚ ਹਰ ਇੱਕ ਬੱਚੇ ਨੇ ਸਾਥ ਦਿੱਤਾ। ਇੱਕ ਛੋਟੇ ਛੋਟੇ ਬੱਚੇ ਜਿਹੜੇ ਚੌਂਕਾਂ ਦੇ ਵਿੱਚ ਰੈੱਡ ਲਾਈਟ ਦੇ ਹਰੇਕ ਸ਼ਹਿਰ ਦੇ ਉੱਤੇ ਸਿਰਫ ਕਾਲੇ ਝੰਡੇ ਲੈ ਕੇ ਖੜਦੇ ਸੀ, ਉਹ ਕਿਸਾਨੀ ਦੇ ਝੰਡੇ ਲੈ ਕੇ ਖੜਦੇ ਸੀ, ਉਹ ਮੋਦੀ ਸਰਕਾਰ ਦੇ ਖਿਲਾਫ, ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਸੀ, ਜਿਨ੍ਹਾਂ ਨੇ ਜਿਹੜੇ ਬੱਚੇ ਕਦੇ ਖੇਤਾਂ 'ਚ ਵੀ ਨਹੀਂ ਗਏ ਹੋਏ, ਜਿਨ੍ਹਾਂ ਨੂੰ ਫਸਲ ਦਾ ਵੀ ਨਹੀਂ ਪਤਾ, ਔਰ ਇਹ ਬੱਚੇ ਗਰੇਵਾਲ ਸਾਹਿਬ ਕੁਛ ਸਟੂਡੈਂਟ ਸੀ 8ਵੀਂ 9ਵੀਂ ਦੇ, ਤੇ ਉਹਦੀ ਗੱਡੀ ਚੜ ਗਈ ਸੀ ਉਹਨਾਂ ਦੇ ਰੈੱਡ ਲਾਈਟ ਤੇ ਪਟਿਆਲੇ ਥਾਪਰ ਯੂਨੀਵਰਸਿਟੀ ਦੇ ਕੋਲ, ਜਿਹਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਹੋ ਗਈ ਸੀ। ਸੋ ਸਾਰਾ ਕੁਝ ਜਦੋਂ ਉਸ ਲਹਿਰ ਦੇ ਵਿੱਚ ਸਾਰਿਆਂ ਨੇ ਹਿੱਸਾ ਪਾਇਆ, ਸਾਰਿਆਂ ਨੇ ਯੋਗਦਾਨ ਪਾਇਆ, ਤਾਂ ਇਹਦੇ ਵਿੱਚ ਵੀ ਹੁਣ ਸਾਰਿਆਂ ਨੂੰ ਮੂਹਰੇ ਲੱਗਣਾ ਪਏਗਾ, ਸਾਰਿਆਂ ਨੂੰ ਯੋਗਦਾਨ ਪਾਉਣਾ ਪਏਗਾ ਆਪੋ ਆਪਣਾ ਬਣਦਾ, ਕਿਉਂਕਿ ਇਸ ਤਰ੍ਹਾਂ ਘਟਨਾਵਾਂ ਨਹੀਂ ਰੁਕ ਸਕਦੀਆਂ। ਔਰ ਜਦੋਂ ਤੱਕ ਸਰਕਾਰ ਸਖਤੀ ਨਹੀਂ ਕਰਦੀ, ਸਰਕਾਰ ਤੇ ਵੀ ਸਾਰਿਆਂ ਨੂੰ ਦਬਾਅ ਬਣਾਉਣਾ ਚਾਹੀਦਾ ਕਿ ਜਦੋਂ ਤੱਕ ਸਰਕਾਰ ਸਖਤੀ ਨਹੀਂ ਕਰਦੀ ਉਦੋਂ ਤੱਕ ਇਹ ਬੰਦ ਨਹੀਂ ਹੋਣਾ, ਪਰ ਸਰਕਾਰ ਉਦੋਂ ਚੁੱਪ ਕਰ ਜਾਂਦੀ ਹੈ ਜਦੋਂ ਜਥੇਬੰਦੀਆਂ ਯੂਨੀਅਨਾਂ ਆ ਜਾਂਦੀਆਂ ਨੇ, ਕਿਉਂਕਿ ਫਿਰ ਉਹਨਾਂ ਨੂੰ ਵੋਟਾਂ ਦਿਸਣ ਲੱਗ ਜਾਂਦੀਆਂ ਨੇ। ਸੋ ਇਸ ਕਰਕੇ ਗਰੇਵਾਲ ਸਾਹਿਬ, ਹਰ ਚੀਜ਼ ਦਾ ਹੱਲ ਆ, ਹਰ ਚੀਜ਼ ਬੰਦ ਹੋ ਸਕਦੀ ਆ, ਪਰ ਉਹਦੇ ਤੇ ਸਖਤੀ ਕੀਤੀ ਜਾਵੇ।
ਜੀ ਹਾਂ, ਤੁਸੀਂ ਜੁੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ, 416-620-1778 ਸਟੂਡੀਓ ਨੰਬਰ ਹੈ, ਕੋਈ ਗੱਲਬਾਤ ਕਰਨੀ ਤੁਸੀਂ ਇਸ ਨੰਬਰ ਤੇ ਕਾਲ ਕਰ ਲੈਣੀ ਹੈ। ਹਰਚਰਨ ਗਰੋਵਰ ਜੀ ਦਾ ਮੈਂ ਨੰਬਰ ਦੇਣਾ ਚਾਹਾਂਗਾ, CPACA ਨੇ 905-247-0193 ਹਰਚਰਨ ਗਰੋਵਰ ਜੀ ਦਾ ਨੰਬਰ ਹੈ, 9049052470193। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਇਹਨਾਂ ਦਾ ਨੰਬਰ ਹੈ, ਟਰੱਕ ਦਾ ਲਾਇਸੈਂਸ ਲੈਣਾ ਹੈ, ਟਰੱਕ ਚਲਾਉਣਾ ਸਿੱਖਣਾ ਹੈ, ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, 416-675-7500। 225 ਕਲੇਅਰ ਪੋਰਟ ਕ੍ਰੈਸੈਂਟ ਟੋਬੀਕੋ ਦੇ ਵਿੱਚ ਸਥਿਤ ਨੇ, ਔਰ ਟਰੱਕ ਦਾ ਲਾਇਸੈਂਸ ਲੈਣ ਦੇ ਲਈ, ਟਰੱਕ ਦੇ ਟਾਇਰ, ਟਰੱਕ ਰਿਪੇਅਰ, ਟਰੱਕ ਵਾਸ਼, ਇਹ 225 ਕਲੇਅਰ ਪੋਰਟ ਕ੍ਰੈਸੈਂਟ ਅਤੇ ਪਾਪੂਲਰ ਟਾਇਰ ਦੀ ਲੋਕੇਸ਼ਨ, ਅਤੇ ਨਾਲ ਹੀ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੀ ਲੋਕੇਸ਼ਨ, ਦਲਜੀਤ ਸੋਹਤਾ ਦੀ ਲੋਕੇਸ਼ਨ ਰਨ ਕਰਦੇ ਨੇ। 416-675-7500 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਵਿਆਹਨਾ ਜੀ ਅੱਜ ਵੈਂਸਡੇ ਹੈ, ਔਰ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ। 905-452-0000 ਇਹਨਾਂ ਦਾ ਨੰਬਰ ਹੈ, ਅਤੇ ਰੈਕਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਮਨਿੰਦਰ ਚੀਮਾ, 416-749-9596 ਰੈਕਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ, 416-749-9596 ਇਹਨਾਂ ਦਾ ਨੰਬਰ ਹੈ। ਜਸਬੀਰ ਹੁੰਦਲ ਕੈਨੇਡਾ ਕੰਜ਼ੂਮਰ ਕੇਅਰ ਅਸਿਸਟੈਂਸ ਤੋਂ 416-502-3100 416-502-3100 ਜਸਬੀਰ ਹੁੰਦਲ ਕੈਨੇਡਾ ਕੰਜ਼ੂਮਰ ਕੇਅਰ ਅਸਿਸਟੈਂਸ 416-502-3100 ਇਹਨਾਂ ਦਾ ਨੰਬਰ ਹੈ। ਤੇਂਦਰ ਰੈਪ ਅਪ ਕਰਦੇ ਹੋ, ਕੋਈ ਹੋਰ ਲੋਕਲ ਆਪਣੇ ਕਮੇਡੀਅਨ ਸਿੱਧੂ ਸਾਹਿਬ, ਭਗਵੰਤ ਮਾਨ ਸਾਹਿਬ ਅਤੇ ਸੁਖਬੀਰ ਬਾਦਲ ਜੀ, ਸੁਖਪਾਲ ਖਹਿਰਾ, ਅਤੇ ਇਹਨਾਂ ਦੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ?
ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਨੇ ਅੱਜ ਬਹੁਤਾ ਕੁਝ ਨਹੀਂ ਕਿਹਾ, ਸ਼ਾਇਰਾਨਾ ਅੰਦਾਜ਼ ਦੇ ਵਿੱਚ ਟਵੀਟ ਕੀਤਾ ਹੈ, ਆਪਣੇ ਖਿਲਾਫ ਬਾਤੇ ਮੈਂ ਅਕਸਰ ਖਾਮੋਸ਼ੀ ਸੇ ਸੁਣਤਾ ਹੂੰ, ਜਵਾਬ ਦੇਣੇ ਕਾ ਹੱਕ ਮੈਨੇ ਵਕਤ ਕੋ ਦੇ ਰੱਖਾ ਹੈ। ਸੋ ਇਹ ਨਵਜੋਤ ਸਿੱਧੂ ਹੋਰਾਂ ਦਾ ਟਵੀਟ ਸੀ, ਔਰ ਉਸ ਤੋਂ ਬਾਅਦ ਅੱਜ ਭਗਵੰਤ ਮਾਨ ਹੋਰਾਂ ਨੂੰ ਯਾਦ ਆਈ ਹੈ ਬੰਦੀ ਸਿੰਘਾਂ ਦੀ, ਜਦੋਂ ਇਹਨਾਂ ਦੀ ਸਰਕਾਰ ਸੀ, ਜਦੋਂ ਬੀਜੇਪੀ ਨਾਲ ਭਾਈਵਾਲ ਸੀ, ਉਦੋਂ ਕੋਈ ਕੋਸ਼ਿਸ਼ ਨਹੀਂ ਕੀਤੀ, ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਕੋਲਾਂ ਵੱਲੋਂ ਚੰਡੀਗੜ੍ਹ 'ਚ, ਉਹਦਾ ਮੁੱਖ ਮੁੱਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ। ਸੁਖਬੀਰ ਬਾਦਲ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਨੂੰ, ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਤਿਹਾਸ 'ਚ ਕਿਤੇ ਨਹੀਂ ਲਿਖਿਆ ਗਿਆ ਕਿ ਸਜ਼ਾ ਪੂਰੀ ਹੋ ਜਾਵੇ ਤਾਂ ਬੰਦੇ ਨੂੰ ਛੱਡਿਆ ਨਾ ਜਾਵੇ। ਉਹਨਾਂ ਕਿਹਾ ਕਿ ਅੱਜ ਉਹ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਨੇ ਕਿ ਅਸੀਂ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਸੰਘਰਸ਼ ਲੜੀਏ, ਤਾਂ ਜੋ ਜੇਲ੍ਹਾਂ 'ਚ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ, ਉਹਨਾਂ ਨੂੰ ਛੁਡਾਇਆ ਜਾਵੇ। ਸੋ ਸੁਖਬੀਰ ਬਾਦਲ ਹੋਰਾਂ ਨੂੰ ਹੁਣ ਬੰਦੀ ਸਿੰਘਾਂ ਦਾ ਹੇਜ ਜਾਗਿਆ ਜੀ। ਜੀ
ਜੀ ਥੈਂਕ ਯੂ ਸੋ ਮਚ ਤਜਿੰਦਰ ਧੰਨਵਾਦ ਕੱਲ ਨੂੰ ਗੱਲਬਾਤ ਹੁੰਦੀ ਹੈ
ਧੰਨਵਾਦ ਜੀ
ਧੰਨਵਾਦ ਜੀ ਔਰ ਮੇਰੇ ਨਾਲ ਇਸ ਸਮੇਂ ਸੀਮਾ ਬਿਆਨਾ ਜੀ ਨੇ ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਵੈਰੀ ਮਚ ਸਿੱਧੀ ਜੀ ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ
ਜੀ ਗੁੱਡ ਮਾਰਨਿੰਗ
ਔਰ ਐਸ ਫਾਰ ਐਸ ਇਮੀਗ੍ਰੇਸ਼ਨ ਇਜ਼ ਕਨਸਰਨ ਪਿਛਲੇ ਹਫ਼ਤੇ ਆਪਾਂ ਦੱਸ ਦਿੱਤਾ ਸੀ ਕਿ ਹੁਣ ਗਵਰਨਮੈਂਟ ਨੇ ਜਿਹੜਾ ਮਚ ਅਵੇਟਿਡ ਵਰਕ ਪਰਮਿਟ ਹੈ ਉਹਦੇ ਵਾਸਤੇ ਥੋੜਾ ਟਾਈਮ ਦੇ ਦਿੱਤਾ ਡੇਢ ਸਾਲ ਹੋਰ 18 ਮਹੀਨੇ ਦਾ ਟਾਈਮ ਦਿੱਤਾ ਗਿਆ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਪੀ ਜੀ ਵਰਕ ਪਰਮਿਟ ਅਪਲਾਈ ਕੀਤੇ ਸੀਗੇ ਔਰ ਉਹਨਾਂ ਦੇ ਖਤਮ ਹੋ ਚੁੱਕੇ ਹੈ ਜਾਂ ਖਤਮ ਹੋ ਰਹੇ ਔਰ ਖਤਮ ਹੋਣ ਦੀ ਜਿਹੜੀ ਮਿਆਦ ਹੈ ਉਹ ਉਹਨਾਂ ਨੇ ਜਨਵਰੀ 22 ਤੋਂ ਲੈ ਕੇ ਡਿਸੰਬਰ 22 ਤੱਕ ਰੱਖੀ ਹੈ ਔਰ ਇਸ ਦੇ ਨਾਲ ਬੜਾ ਇੱਕ ਸ਼ੋਰ ਮੈਂ ਸੁਣਦੀ ਹਾਂ ਜਗਦੀਸ਼ ਜੀ ਕਿ ਵਿਜ਼ਿਟਰ ਆਏ ਔਰ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ ਆਈ ਪਰਸਨਲੀ ਡੋਂਟ ਨੋ ਅਬਾਊਟ ਦੈਟ ਕਿ ਮੈਨੂੰ ਨਹੀਂ ਪਤਾ ਕਿ ਇਹੋ ਜਿਹੀ ਕੋਈ ਉਹ ਉਹਨਾਂ ਨੇ ਗਵਰਨਮੈਂਟ ਨੇ ਸਟ੍ਰੇਟ ਕੋਈ ਇਹੋ ਜਿਹੀ ਨਿਊਜ਼ ਰਿਲੀਜ਼ ਜਾਂ ਪ੍ਰੈਸ ਰਿਲੀਜ਼ ਕੀਤੀ ਹੈ ਕਿ ਹਾਂ ਤੁਸੀਂ ਸਿੱਧੇ ਅਪਲਾਈ ਕਰ ਸਕਦੇ ਹੋ ਹਾਂ ਕਰ ਸਕਦੇ ਹੋ ਫੈਬਰਵਰੀ 23 ਤੱਕ ਜਿਹੜਾ ਵੀ ਵਿਜ਼ਿਟਰ ਇੱਥੇ ਆਇਆ ਹੋਇਆ ਅਗਰ ਉਹਦੇ ਕੋਲ ਕੋਈ ਇੰਪਲੋਇਰ ਦੇ ਥਰੂ LMIA ਹੈ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਜਿਹੜੇ ਹੈ ਉਹਨਾਂ ਨੂੰ ਦਿੱਤੇ ਜਾ ਸਕਦੇ ਹੈ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈ ਪਰ ਉਹਦੇ ਵਾਸਤੇ LMIA ਦਾ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਇਟ ਕੈਨੋਟ ਬੀ ਸਟ੍ਰੇਟ ਕਿ ਤੁਸੀਂ ਆਓ ਆ ਕੇ ਵਿਜ਼ਿਟਰ ਅਪਲਾਈ ਕਰ ਦੇਣ ਤਾਂ ਦੂਸਰਾ ਜਿਹੜਾ ਦੈਟਸ ਮਾਈ ਨੋਲੇਜ ਦੈਟਸ ਮਾਈ ਐਕਸਪੀਰੀਅੰਸ ਜੋ ਪਿਕ ਪਾਸ ਤੋਂ ਹੈ ਆਈ ਡੋਂਟ ਨੋ ਇਫ ਅਪਾਰਟ ਫਰੋਮ ਦੈਟ ਦੇਰ ਸਮਥਿੰਗ ਐਲਸ ਮੈਂ ਉਹਦੇ ਬਾਰੇ ਕੋਈ ਸਟੱਡੀ ਨਹੀਂ ਪੜ੍ਹੀ ਹਲੇ ਤੱਕ ਦਿੱਖੀ ਵੀ ਨਹੀਂ ਮੈਨੂੰ ਤੇ ਇਸ ਕਰਕੇ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦੀ ਪਰ ਐਟ ਦ ਸੇਮ ਟਾਈਮ ਹੁਣ ਟਾਈਮ ਹੈਗਾ ਕਿ ਲੋਕ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਜਿਹੜੇ ਬੱਚੇ ਇੱਥੇ ਹੈਗੇ ਜਿਨ੍ਹਾਂ ਦੀ ਗ੍ਰੈਜੂਏਸ਼ਨ ਹੋ ਚੁੱਕੀ ਹੈ ਆਈਸ ਜ਼ਰੂਰ ਜ਼ਰੂਰ ਕਰਕੇ ਰੱਖਣ ਕਿਉਂਕਿ TR2PR ਕਿਸੇ ਵੀ ਟਾਈਮ ਖੁੱਲ ਸਕਦਾ ਔਰ ਉਹਦੇ ਵਾਸਤੇ ਰੈਡੀਨੈਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲਿਮਿਟਿਡ ਉਹਦੇ ਵਿੱਚ ਸੀਟਾਂ ਹੁੰਦੀਆਂ ਔਰ ਪਿਛਲੇ 6 ਮਹੀਨੇ ਤੋਂ ਐਕਸਪ੍ਰੈਸ ਐਂਟਰੀ ਦਾ ਡਰਾਅ ਨਾ ਆਨ ਕਰਕੇ ਬਹੁਤ ਸਾਰੇ ਲੋਕ ਵੇਟਿੰਗ ਦੇ ਵਿੱਚ ਹੈਗੇ ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਆਪਣਾ ਆਈਸ ਕਰਕੇ ਰੱਖੋ ਉਹ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਉਹਦੇ ਬਿਨਾਂ ਤੁਹਾਡਾ ਪੈਣਾ ਨਹੀਂ ਹੈ TR2PR ਉਸ ਤੋਂ ਇਲਾਵਾ ਅਗਰ ਕਿਸੇ ਨੇ ਕੋਈ ਵੀ ਫੈਮਿਲੀ ਸਪੋਂਸਰਸ਼ਿਪ ਸਪਾਊਸਲ ਸਪੋਂਸਰਸ਼ਿਪ ਗੱਲ ਨਹੀਂ ਕੀਤੀ ਬਹੁਤ ਦੇਰ ਤੋਂ ਪਰ ਹੁਣ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਇੰਡੀਆ ਤੋਂ ਵਿਆਹ ਵੀ ਕਰਕੇ ਵਾਪਿਸ ਆਏ ਹੈ ਵੀ ਆਰ ਵੈਰੀ ਬਿਜ਼ੀ ਵਿਦ ਦੈਟ ਪਾਰਟ ਕਿ ਉਹਦੇ ਚ ਸਾਡੇ ਕੋਲ ਬਹੁਤ ਕੰਮ ਹੈਗਾ ਇਸ ਟਾਈਮ ਕਿ ਬਹੁਤ ਸਾਰੇ ਲੋਕ ਵਾਪਿਸ ਆ ਕੇ ਆਪਣੇ ਸਪਾਊਸਸ ਨੂੰ ਸਪੋਂਸਰ ਕਰ ਰਹੇ ਹੈ ਉਹਦੇ ਵਾਸਤੇ ਵੀ ਜ਼ਰੂਰ ਦੱਸਣਾ ਚਾਹੂੰਗੀ ਕਿ ਹੁਣ ਉਹਦੇ ਚ ਐਕਟੀਵਿਟੀ ਬਹੁਤ ਤੇਜ਼ ਹੈ ਗਵਰਨਮੈਂਟ ਵੱਲੋਂ ਕਿਉਂਕਿ ਪਹਿਲੇ ਤਾਂ ਤਿੰਨ ਚਾਰ ਚਾਰ ਮਹੀਨੇ ਇਕਨੋਲੇਜਮੈਂਟ ਤੱਕ ਨਹੀਂ ਆਉਂਦੀ ਸੀ ਪਰ ਹੁਣ 4-6 ਵੀਕਸ ਦੇ ਅੰਦਰ ਇਕਨੋਲੇਜਮੈਂਟ ਆ ਜਾਂਦੀ ਹੈ ਔਰ ਜਿਹੜੇ ਇਨਲੈਂਡ ਹੈ ਉਹਦੇ ਚ ਐਕਟੀਵਿਟੀ ਤਾਂ ਹੋਰ ਵੀ ਤੇਜ਼ ਹੈ ਜਿਨ੍ਹਾਂ ਨੇ ਇੱਥੇ ਰਹਿ ਕੇ ਸਪੋਂਸਰਸ਼ਿਪ ਕੀਤੀ ਹੋਈ ਹੈ ਉਹਨਾਂ ਵਾਸਤੇ ਤਾਂ 5-6 ਮਹੀਨੇ ਦੇ ਵਿੱਚ ਹੁਣ ਮੈਨੂੰ ਵੀਜ਼ਾ ਮਿਲ ਜਾਂਦੇ ਲੈਂਡਿੰਗ ਹੋ ਜਾਂਦੀ ਹੈ ਉਹਨਾਂ ਦੀ ਸਾਡੇ ਜਿੰਨੇ ਵੀ ਕਲਾਇੰਟ ਹੈ ਉਹਨਾਂ ਦੀ ਹੋਣੀ ਸ਼ੁਰੂ ਹੋ ਗਈ ਹੈ ਚਾਰ ਕਿਸੇ ਦੀ 4 ਮਹੀਨੇ ਚ ਹੋ ਗਈ 5 ਮਹੀਨੇ ਦੀ ਹੋ ਗਈ 6 ਮਹੀਨੇ ਦੇ ਵਿੱਚ ਤਾਂ ਉਹਨਾਂ ਦੀ ਪੱਕਾ ਹੀ ਜਿਹੜੀ ਪਰਮਾਨੈਂਟ ਰੈਜੀਡੈਂਸੀ ਹੋ ਰਹੀ ਹੈ ਸੋ ਡੀ ਵੇਕ ਉਹਦੇ ਚ ਇੱਕੋ ਹੀ ਗੱਲ ਹੁੰਦੀ ਹੈ ਕਿ ਐਪਲੀਕੇਸ਼ਨ ਬਹੁਤ ਐਪਰੋਪ੍ਰੀਏਟਲੀ ਕੀਤੀ ਜਾਣੀ ਚਾਹੀਦੀ ਹੈ ਕਿ ਉਹਦੇ ਚ ਕੋਈ ਗਲਿਚ ਨਾ ਹੋਵੇ ਕੋਈ ਦਿਖਦਾ ਨਾ ਹੋਵੇ ਕੁਛ ਵੀ ਕਿ ਹਾਂ ਤੁਹਾਡੇ ਇੱਥੇ ਕੋਈ ਜਿਹੜੀ ਮੈਰਿਜ ਹੈ ਮੈਰਿਜ ਆਫ ਕਨਵੀਨੀਅੰਸ ਨਾ ਲੱਗਿਆ ਉਹਨੂੰ ਕਦੇ ਵੀ ਤਾਂ ਉਹਨਾਂ ਕੰਡੀਸ਼ਨ ਦੇ ਵਿੱਚ ਜਲਦੀ ਤੁਹਾਡੀ ਐਪਲੀਕੇਸ਼ਨ ਥਰੂ ਹੋ ਜਾਂਦੀ ਹੈ ਪਰ ਉਹਦੇ ਵਿੱਚ ਤੁਹਾਨੂੰ ਪ੍ਰੋਫੈਸ਼ਨਲ ਟੱਚ ਜ਼ਰੂਰ ਜ਼ਰੂਰ ਚਾਹੀਦਾ ਅਗਰ ਕਿਸੇ ਨੇ ਵੀ ਇਹਦੇ ਵਾਸਤੇ ਮੇਰੇ ਨਾਲ ਕੋਈ ਵੀ ਗੱਲ ਕਰਨੀ ਹੈ ਤਾਂ ਜ਼ਰੂਰ ਆ ਕੇ ਕਰ ਸਕਦੇ ਹੈ ਅਪੁਆਇੰਟਮੈਂਟ ਬਣਾ ਕੇ ਆਓ ਕਿਉਂਕਿ ਮੈਂ ਵੀ ਮੇਰੀ ਅਵੇਲੇਬਿਲਟੀ ਅਪੁਆਇੰਟਮੈਂਟ ਨਾਲ ਹੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੀ ਅਪੁਆਇੰਟਮੈਂਟ ਕੀਤੀਆਂ ਹੁੰਦੀਆਂ ਤਾਂ ਅਗਰ ਕਿਸੇ ਨੇ ਵੀ ਮੇਰੇ ਨਾਲ ਮਿਲਣਾ 905-452-0000 ਸਾਡਾ ਨੰਬਰ ਹੈ
905-452-0000 ਤੇ ਤੁਸੀਂ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ ਨਾਲ ਸੰਪਰਕ ਕਰਨਾ ਥੈਂਕ ਯੂ ਸੀਮਾ ਜੀ
ਥੈਂਕ ਯੂ ਵੈਰੀ ਮਚ ਜਗਦੀਸ਼ ਜੀ
ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਆਓ ਅਗਲੇ ਜਿਹੜੇ 15 ਮਿੰਟ ਹੈ ਮੈਂ ਚਾਹੁੰਦਾ 4-5 ਮੇਰੇ ਲਿਸਨਰਸ ਕਾਲ ਕਰਨ ਔਰ ਇੱਕ ਮੈਂ ਟੌਪਿਕ ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਉਸ ਦੇ ਉੱਤੇ ਆਪਣਾ ਓਪੀਨੀਅਨ ਦੇਣ ਥੋੜ੍ਹੀ ਜਿਹੀ ਮੇਰੀ ਐਨਰਜੀ ਲੋਅ ਹੋਈ ਲੱਗਦੀ ਹੈ ਉਸ ਨੂੰ ਵੀ ਥੋੜ੍ਹਾ ਜਿਹਾ ਅਪ ਕਰਨ 2 ਘੰਟੇ ਹੋ ਗਏ ਪ੍ਰੋਗਰਾਮ ਕਰਦੇ ਨੂੰ 2.25 ਘੰਟੇ ਤੋਂ 15 ਮਿੰਟ ਤੁਸੀਂ ਸਾਥ ਦੇਣਾ ਮੇਰਾ ਹੁਣ ਇਸ ਪ੍ਰੋਗਰਾਮ ਦੇ ਵਿੱਚ ਅੱਜ ਫੈਡਰਲ ਲੈਵਲ ਦੇ ਉੱਤੇ NDP ਇੱਕ ਬਿੱਲ ਲੈ ਕੇ ਆਈ ਹੈ ਜਿਹਦੇ ਵਿੱਚ ਕੈਨੇਡਾ ਵਿੱਚ ਵੋਟ ਪਾਉਣ ਦੀ ਉਮਰ ਘਟਾ ਕੇ 16 ਸਾਲ ਕਰ ਦੇਣੀ ਚਾਹੀਦੀ ਹੈ, ਇਹ ਐਨ ਡੀ ਪੀ ਦਾ ਕਹਿਣਾ ਹੈ। ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਫੇਲ ਹੋਏ ਬਿੱਲਾਂ ਦੀ ਜਾਣਕਾਰੀ ਉਨ੍ਹਾਂ ਨੂੰ ਹੈ, ਪਰ ਉਨ੍ਹਾਂ ਦਾ ਮੰਨਣਾ ਕਿ ਪ੍ਰਾਈਵੇਟ ਮੈਂਬਰ ਬਿੱਲ ਜਿਸ ਨੂੰ ਐਨ ਡੀ ਪੀ ਐਮ ਪੀ ਟੇਲਰ ਬੈਕਰੇਖ ਵੱਲੋਂ ਸਪੋਂਸਰ ਕੀਤਾ ਗਿਆ ਵਿਲੱਖਣ ਹੈ। ਅਤੇ ਅੱਜ ਕੱਲ੍ਹ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਇਸ ਸਮੇਂ ਇਹ ਅਹਿਸਾਸ ਪੈਦਾ ਹੋ ਚੁੱਕਿਆ ਕਿ ਜਮਹੂਰੀਅਤ ਖਤਰੇ ਵਿੱਚ ਹੈ। ਅਤੇ ਉਨ੍ਹਾਂ ਆਖਿਆ ਕਿ ਫਾਸੀਵਾਦ ਦੇ ਕੁਝ ਮਾਮਲਿਆਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ। ਉਨ੍ਹਾਂ ਆਖਿਆ ਕਿ ਇਸੇ ਤਰਜ਼ ਉੱਤੇ ਸਵਾਲ ਖੜ੍ਹਾ ਹੋ ਗਿਆ ਕਿ ਜਮਹੂਰੀਅਤ ਦਾ ਸਮਰਥਨ ਇਸ ਤਰ੍ਹਾਂ ਕੀਤਾ ਜਾਵੇ ਕਿ ਸਾਡੀ ਜਮਹੂਰੀ ਢਾਂਚਾ ਸਹੀ ਢੰਗ ਨਾਲ ਕੰਮ ਕਰੇ। ਅਤੇ ਐਨ ਡੀ ਪੀ ਆਗੂ ਨੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਦੀ ਵੀ ਮਿਸਾਲ ਦਿੱਤੀ ਹੈ। ਅਤੇ ਬੈਕਰੇਖ ਨੇ ਪਹਿਲਾਂ ਦਸੰਬਰ 2021 ਵਿੱਚ ਇਸ ਸਬੰਧ ਵਿੱਚ ਬਿੱਲ ਸੀ 210 ਲਿਆਂਦਾ ਸੀ। 2005 ਵਿੱਚ ਲਿਬਰਲ ਐਮ ਪੀ ਮਾਰਕ ਹਾਲੈਂਡ ਵੱਲੋਂ ਵੀ ਅਜਿਹੀ ਪਾਲਿਸੀ ਲਿਆਉਣ ਦੇ ਲਈ ਬਿੱਲ ਪੇਸ਼ ਕੀਤਾ ਗਿਆ ਸੀਗਾ। ਅਤੇ ਹੁਣ ਅੱਜ ਇਸ ਬਿੱਲ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਬਹਿਸ ਹੋਣੀ ਹੈ ਕਿਉਂਕਿ ਐਨ ਡੀ ਪੀ ਅਤੇ ਲਿਬਰਲ ਇੱਕ ਮਤ ਨੇ ਅਤੇ ਇਹ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਹੈ। ਵਟ ਡੂ ਯੂ ਥਿੰਕ ਕਿ 16 ਸਾਲ ਦੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਦੇ ਦਿੱਤਾ ਜਾਣਾ ਚਾਹੀਦਾ ਕੈਨੇਡਾ ਦੇ ਵਿੱਚ? ਇਹ ਜਿਹੜੀ ਉਮਰ ਹੈ 16 ਸਾਲ ਦੀ, ਕੀ ਇਸ ਉਮਰ ਦੇ ਵਿੱਚ ਸਿਆਸੀ ਨੀਤੀਆਂ ਨੂੰ ਸਮਝਣ ਅਤੇ ਸਿਆਸੀ ਆਗੂਆਂ ਨੂੰ ਚੁਣਨ ਦੀ ਸੂਝਬੂਝ ਹੈ ਆਪਣੇ ਹੋ ਜਾਂਦੀ ਹੈ ਜਾਂ ਨਹੀਂ ਹੋ ਜਾਂਦੀ, ਕੀ ਉਹ ਇਹ ਤੈਅ ਕਰ ਸਕਦੇ ਨੇ ਕਿ ਕਿਹੜੀ ਪਾਰਟੀ ਸਾਡੇ ਦੇਸ਼ ਨੂੰ ਲੀਡ ਕਰਨੀ ਚਾਹੀਦੀ ਹੈ? ਸੋ 16 ਸਾਲ ਦੇ ਬੱਚੇ ਨੂੰ ਕੀ ਵੋਟ ਪਾਉਣ ਦਾ ਹੱਕ ਮਿਲ ਜਾਣਾ ਚਾਹੀਦਾ ਹੈ ਜਾਂ ਨਹੀਂ, ਇਸ ਬਿੱਲ ਦੇ ਉੱਤੇ ਅੱਜ ਬਹਿਸ ਹੋਵੇਗੀ। ਤੁਹਾਡਾ ਕੀ ਇਸ ਪ੍ਰਤੀ ਓਪੀਨੀਅਨ ਹੈ ਕਿ ਯੈਸ 16 ਸਾਲ ਦਾ ਬੱਚਾ, ਉਸ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਕਿਉਂਕਿ ਆਪਾਂ ਜੇ ਲੀਗਲ ਏਜ ਵੀ ਮੰਨਦੇ ਹਾਂ, ਆਪਾਂ ਸ਼ਾਦੀ ਦੀ ਏਜ 16 ਸਾਲ ਨਹੀਂ ਰੱਖੀ ਹੋਏਗੀ, ਆਪਾਂ ਜੇ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਹੈ ਉਹਦੇ 'ਤੇ 16 ਸਾਲ ਦਾ ਬੱਚਾ ਨਹੀਂ ਸਾਈਨ ਕਰ ਸਕਦਾ ਗਾ। ਹੋਰ ਜੇ ਕੋਈ 16 ਸਾਲ ਦਾ ਬੱਚਾ ਕ੍ਰਾਈਮ ਕਰਦਾ ਹੈ, ਆਪਾਂ ਉਸ ਨੂੰ ਲਾਅ ਦੇ ਵਿੱਚ ਬਹੁਤ ਸਾਰੀਆਂ ਛੋਟਾਂ ਨੇ ਕਿ ਬੱਚਾ ਅਡਲਟ ਨਹੀਂ ਹੈਗਾ ਹਲੇ, ਪਰ ਵੋਟ ਪਾਉਣ ਦਾ ਹੱਕ ਐਨ ਡੀ ਪੀ ਮੰਗ ਰਹੀ ਹੈ ਕਿ 16 ਸਾਲ ਦੀ ਉਮਰ ਦੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਦੇ ਦਿੱਤਾ ਜਾਣਾ ਚਾਹੀਦਾ। ਸ਼ਾਦੀ 18 ਸਾਲ, 20 ਸਾਲ, 21 ਸਾਲ ਦੀ ਉਮਰ 'ਚ ਆ ਕੇ ਕਰਾਓ, ਉਦੋਂ ਜਾ ਕੇ ਆਪਣਾ ਪਾਰਟਨਰ ਚੁਣਨ ਦੀ ਸੂਝਬੂਝ ਕਹਿੰਦੇ ਉਦੋਂ ਪਹਿਲਾਂ ਨਹੀਂ ਆਉਂਦੀ ਕਿ ਉਦੋਂ ਪਹਿਲਾਂ ਨਹੀਂ ਸਾਨੂੰ ਚੁਣਨਾ ਚਾਹੀਦਾ ਹੈਗਾ, ਅਤੇ ਉਦੋਂ ਪਹਿਲਾਂ ਨਹੀਂ ਇੰਨੀ ਸਮਝ ਹੁੰਦੀ ਬੱਚਿਆਂ ਨੂੰ, ਬੱਚਿਆਂ ਦੀ ਮਤ ਇੰਨੀ ਨਹੀਂ ਡਿਵੈਲਪ ਹੋਈ ਹੁੰਦੀ, ਪਰ ਵੋਟ ਪਾਉਣ ਦਾ ਹੱਕ, ਦੇਸ਼ ਦਾ ਭਵਿੱਖ ਚੁਣਨ ਦਾ ਹੱਕ, ਇਹ ਕਿਹਾ ਜਾ ਰਿਹਾ ਕਿ ਅੱਜ ਇਸ ਬਿੱਲ ਦੇ ਉੱਤੇ ਬਹਿਸ ਹੋਵੇਗੀ। ਇੱਕ ਕਾਲ ਅਸੀਂ ਔਨ ਏਅਰ ਕਰਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ। ਬੜਾ ਸਾਰਥਕ ਵਿਸ਼ਾ ਜੀ, ਮੇਰੇ ਖਿਆਲ ਇੱਥੇ ਭਗਵੀਂ ਬਹਿਸ ਵੀ ਹੋਣੀ ਚਾਹੀਦੀ ਹੈ। ਮੈਂ ਇੱਕ ਚੀਜ਼ ਥੋੜੀ ਜੇ ਇਜਾਜ਼ਤ ਦਊਂ ਤਾਂ ਮੇਰੇ ਹਿਸਾਬ ਨਾਲ ਇੱਕ ਸਵਾਲ ਹੋਰ ਐਡ ਹੋਣਾ ਚਾਹੀਦਾ ਹੈ
ਜੀ।
ਬਈ ਆਪਾਂ ਇਹ ਜਿਹੜੀ ਆ ਪਾਲਿਸੀਆਂ ਦੇ ਬੇਸ ਤੇ ਜਾਂ ਲੀਡਰਸ਼ਿਪ ਦੇ ਡਿਬੇਟਸ ਦੇ ਬੇਸ ਦੇ ਉੱਤੇ ਕਿੰਨੇ ਕੁ ਪਰਸੈਂਟ ਬੰਦੇ ਵੋਟ ਪਾਉਂਦੇ ਆ? ਕਿਉਂਕਿ ਜਿਹੜੀ ਉਹ ਗੱਲ ਆ ਵੀ ਸਾਡਾ ਪੇਂਡੂ ਆ, ਆਹ ਰਿਸ਼ਤੇਦਾਰ ਆ, ਤੇਰੇ ਕੋਲੇ ਕਿੰਨੀਆਂ ਵੋਟਾਂ ਆ, ਇਹਦੀ ਮੈਂਬਰਸ਼ਿਪ ਬਣਾਉਣੀ ਆ, ਇਹਦਾ ਆਹ ਕਰਨਾ ਆ, ਮੇਰੇ ਖਿਆਲ ਜੇ ਉਹ ਵੀ ਵਿੱਚ ਐਡ ਹੋ ਜਾਵੇ ਥੋੜਾ ਜਿਹਾ ਬਿਹਤਰ ਹੋ ਜਾਊਗਾ। ਫਿਰ ਤਾਂ ਉਹ ਜਿਹੜਾ ਵੀ 16 ਸਾਲ ਵਾਲੇ ਨੂੰ ਮਿਲ ਜੇ, ਭਾਵੇਂ 32 ਸਾਲ ਵਾਲੇ ਨੂੰ ਮਿਲ ਜੇ, ਭਾਵੇਂ 45 ਵਾਲੇ ਨੂੰ ਮਿਲ ਜੇ, ਤੇ ਕਿਸੇ ਦੇ ਆਖਿਆ ਹੀ ਵੋਟ ਪਾਉਣੀ ਆ, ਫਿਰ ਤਾਂ ਪਾਲਿਸੀਆਂ ਦਾ ਰੌਲਾ ਹੀ ਕੋਈ ਨੀ ਨਾ
ਜੀ।
ਥੈਂਕ ਯੂ।
ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗੁਰਬਲ ਸਾਹਿਬ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ
ਗੁਰਬਲ ਸਾਹਿਬ, ਮੇਰਾ ਮੰਨਣਾ ਨਹੀਂ ਹੋਣਾ ਚਾਹੀਦਾ।
ਸੋ 16 ਸਾਲ ਦੀ ਉਮਰ ਦੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ?
ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਕੀ ਹੋਏਗਾ ਕਿ ਬੱਚਿਆਂ ਨੂੰ ਅਬਿਊਜ਼ ਬਹੁਤ ਕੀਤਾ ਜਾਏਗਾ। ਇੱਥੇ ਤਾਂ ਸਪੈਸ਼ਲੀ ਤੁਸੀਂ, ਹੁਣ ਮੈਂ ਤੁਹਾਨੂੰ ਕੀ ਕਹਾਂ, ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਕਿ ਇੱਥੇ ਤਾਂ ਇੰਡੀਆ ਤੋਂ ਬੈਠੇ ਕੌਲਾਂ ਘੁਮਾ ਕੇ ਕਿਹਾ ਜਿਹਨੇ ਇਸ ਪਾਰਟੀ ਨੂੰ ਵੋਟ ਪਾਉਣੀ ਹੈ, ਤੇ ਬੱਚੇ ਤਾਂ ਬੱਚੇ ਹੀ ਹੁੰਦੇ, ਉਹਨਾਂ ਨੂੰ ਕੋਈ ਵੀ ਚੀਜ਼ ਲੈ ਦਿਓ, ਤੁਸੀਂ ਇਲੈਕਟ੍ਰੋਨਿਕ ਲੈ ਦਿਓ, ਗੇਮ ਲੈ ਦਿਓ, ਕੁਛ ਕਹਿ ਦਿਓ, ਜਿੱਥੇ ਮਰਜ਼ੀ ਵੋਟ ਪਵਾ ਲਓ। ਬਿਲਕੁਲ ਮੈਂ ਟੋਟਲੀ ਅੰਗੇਂਸਟ ਹਾਂ, ਬਲਕਿ ਇਹਨਾਂ ਦੇ 18 ਸਾਲ ਵੀ ਜਿਹੜਾ ਹੈਗਾ ਕੁਛ ਨਿਯਮ ਇਹਨਾਂ ਨੂੰ ਬਦਲਣੇ ਚਾਹੀਦੇ, ਇਹਨਾਂ ਨੂੰ ਮਿਨੀਮਮ ਜਿਹੜੀ ਏਜ ਹੈ 21 ਰੱਖਣੀ ਚਾਹੀਦੀ। ਉਹਦੇ 'ਚ ਬਹੁਤ ਪਤਾ ਚੱਲਦਾ ਬੰਦੇ ਨੂੰ
ਜੀ। ਸੋ ਆਈ ਡੋਂਟ ਨੋ ਕਿ ਅੱਜ ਕੰਜ਼ਰਵੇਟਿਵ ਇਸ ਤੇ ਹੱਕ 'ਚ ਵੋਟ ਪਾਉਣਗੇ ਜਾਂ ਇਸ ਤੇ ਵਿਰੋਧ 'ਚ ਜਾਂ ਕੀ ਬਹਿਸ ਕਰਨਗੇ, ਪਰ ਲਿਬਰਲਸ ਤੇ ਐਨ ਡੀ ਪੀ ਲੱਗਦਾ ਕਿ ਇਸ ਵਾਰ ਦੋਨੇ ਇਕੱਠੇ ਨੇ, ਸਾਥ ਦੇ ਕੇ ਇੱਕ ਦੂਜੇ ਦਾ ਇਸ ਨੂੰ ਪਾਸ ਕਰ ਦੇਣਗੇ। 416-620-1778 416-620-1778 ਰਮੇਸ਼ ਜੀ ਨੇ ਗੱਲ ਕੀਤੀ ਹੈ ਕਿ ਬੱਚਿਆਂ ਦਾ ਅਬਿਊਜ਼ ਹੋ ਸਕਦਾ ਹੈ ਕਿ ਬੱਚਿਆਂ ਨੂੰ ਵਰਗਲਾਇਆ ਜਾ ਸਕਦਾ, ਬੱਚਿਆਂ ਨੂੰ ਆਪਣੇ ਵੱਲ ਅਲੂਰ ਕਰਨ ਦੇ ਲਈ, ਖਿੱਚਣ ਦੇ ਲਈ ਕੋਈ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਲਾਸਟ ਟਾਈਮ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਇਹ ਅਨਾਊਂਸਮੈਂਟਾਂ ਕੀਤੀਆਂ ਗਈਆਂ ਸੀ ਕਿ ਅਸੀਂ ਮੈਰੋਵਾਨਾ ਲੀਗਲਾਈਜ਼ ਕਰਨਾ ਅਤੇ ਔਰ ਬਹੁਤ ਸਾਰੇ ਯੂਥ ਨੇ ਯੰਗ ਬੱਚਿਆਂ ਨੇ ਵੋਟਾਂ ਪਾਈਆਂ ਸੀਗੀਆਂ ਲਿਬਰਲਸ ਨੂੰ ਅਤੇ ਲਿਬਰਲ ਨੂੰ ਮੈਜੋਰਟੀ ਹਾਸਲ ਆ ਜਿਹੜੀ ਹੋਈ ਸੀਗੀ ਸੋ ਇਸ ਤਰ੍ਹਾਂ ਦੇ ਕੋਈ ਬੱਚਿਆਂ ਨੇ ਜਿਹੜੇ ਬੱਚੇ ਨੂੰ ਖੁੱਲ੍ਹ ਹੋਰ ਲਿਬਰਲਾਈਜੇਸ਼ਨ ਚਾਹੀਦੀ ਹੈ ਬੱਚਿਆਂ ਨੂੰ ਹੋਰ ਖੁੱਲ੍ਹ ਚਾਹੀਦੀ ਹੈ ਬੱਚਿਆਂ ਨੂੰ ਉਹੋ ਜਿਹੀਆਂ ਪਾਲਿਸੀਆਂ ਫਿਰ ਜ਼ਿਆਦਾ ਲਿਆਂਦੀਆਂ ਜਾਣਗੀਆਂ ਤਾਂ ਜੋ ਕਿ ਬੱਚੇ ਉਸ ਵੱਲ ਅਟਰੈਕਟ ਹੋਣ ਅਤੇ ਕਹਿਣ ਹੇ ਦਿਸ ਪਾਰਟੀ ਇਜ਼ ਲਾਈਕ ਆਰ ਪਾਰਟੀ ਡੂਡ ਕਮ ਔਨ ਲੈਟਸ ਵੋਟ ਫੋਰ ਦਿਸ ਪਾਰਟੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ
ਜੀ ਸਰ
ਹਾਂਜੀ ਮੈਂ ਸੋਚਦਾ ਵੀ ਇਹਨਾਂ ਨੂੰ ਨਹੀਂ ਇਜਾਜ਼ਤ ਹੋਣੀ ਚਾਹੀਦੀ 16 ਸਾਲ ਦੇ ਬੱਚਿਆਂ ਨੂੰ ਵੋਟ ਪਾਉਣ ਲਈ ਉਹ ਇਸ ਕਰਕੇ ਕਿਉਂਕਿ ਅੱਜ ਕੱਲ੍ਹ ਦੇ ਹਾਲਾਤ 'ਚ ਖਾਸ ਕਰ ਈਵਨ 21-22-23 ਸਾਲ ਦੇ ਬੱਚੇ ਵੀ ਜਿਹੜੇ ਘਰ 'ਚ ਰਹਿੰਦੇ ਨੇ ਅਤੇ ਉਹ ਆਪਣਾ ਫਰੀ ਵੋਟਿੰਗ ਨਹੀਂ ਕਰ ਸਕਦੇ ਜੋ ਕੁਛ ਮਾਂ ਬਾਪ ਕਹਿਣਗੇ ਉਹਨਾਂ ਦੇ ਕਹਿਣ 'ਤੇ ਉਹ ਵੋਟ ਪਾ ਦੇਣਗੇ ਜਿਹਨੂੰ ਉਹ ਕਹਿਣਗੇ ਕਹਿਣ ਦਾ ਮਤਲਬ ਅਤੇ ਬਾਕੀ ਜਿਹੜੇ ਆ ਛੋਟੇ ਬੱਚਿਆਂ ਨੂੰ ਜੇ ਆਪਾਂ ਇਜਾਜ਼ਤ ਦੇਵਾਂਗੇ ਅਤੇ ਨਵੇਂ ਨਵੇਂ ਜਿਹੜੇ ਹੈਗੇ ਆ ਚੀਜ਼ਾਂ ਦੀ ਇਜਾਜ਼ਤ ਜਿਵੇਂ ਹੁਣ ਟਰੱਕ ਆ ਜਿਹੜੇ ਮੈਰੋਵਾਨਾ ਖੁੱਲ੍ਹੇ ਹੋਏ ਨੇ ਯੰਗ ਬੱਚਿਆਂ ਦੇ ਕਰਕੇ ਹੈਗੇ ਆ ਕਹਿਣ ਦਾ ਮਤਲਬ ਅਤੇ ਮੇਰੇ ਹਿਸਾਬ ਨਾਲ ਵੀ ਇਹ ਹੁਣ ਜਿਹੜਾ ਉਹਨਾਂ ਨੇ 1970 ਦੇ ਵਿੱਚ ਕਾਨੂੰਨ ਚੇਂਜ ਕੀਤਾ ਸੀ ਮੇਰੇ ਹਿਸਾਬ ਨਾਲ 21 ਦੀ ਜਗ੍ਹਾ 22 ਦਾ ਵੀ ਹੋ ਜਾਵੇ ਤਾਂ ਕੋਈ ਨੀ ਕਹਿਣ ਦਾ ਮਤਲਬ ਬੱਚੇ ਤਾਂ ਅੱਜ ਕੱਲ੍ਹ ਘਰਾਂ 'ਚ ਹੀ ਰਹਿੰਦੇ ਨੇ ਈਵਨ ਗੋਰਿਆਂ ਦੇ ਵੀ ਜਿਹੜੇ ਹੈਗੇ ਉਹ ਬਾਹਰ ਨੀ ਮਤਲਬ ਅਫੋਰਡ ਨੀ ਹੁੰਦਾ ਕਿਸੇ ਕੋਲ ਕੁਛ
ਐਨਡੀਪੀ ਨੇ ਜੋ ਬਿੱਲ ਲਿਆਂਦਾ ਤੁਹਾਡੇ ਖਿਆਲ ਅਨੁਸਾਰ ਇਹ ਸਹੀ ਨਹੀਂ ਹੈ ਕਿ 16 ਸਾਲ ਦੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਆ ਜਿਹੜਾ ਹੋ ਜਾਣਾ ਚਾਹੀਦਾ
ਨਹੀਂ ਜੀ ਇਹ ਸਹੀ ਨਹੀਂ ਹੈ ਅਸੀਂ ਨਹੀਂ ਚਾਹਵਾਂਗੇ ਕਿ ਵੀ 16 ਸਾਲ ਦੇ ਬੱਚੇ ਨੂੰ ਇਜਾਜ਼ਤ ਦਿੱਤੀ ਜਾਵੇ ਵੋਟ ਪਾਉਣ ਦੀ
ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ ਯੂ ਨੋ ਵਾ ਨੈਕਸਟ ਆਫਟਰ ਮੈਰੋਵਾਨਾ ਹੋਵੇਗਾ ਕਿ ਆਪਾਂ ਜਿਹੜਾ ਜਿਹਦੇ 'ਤੇ ਕਾਫੀ ਗੱਲ ਚੱਲਦੀ ਆ ਰਹੀ ਹੈ ਕਿ ਚਿੱਟਾ ਜਿਹੜਾ ਉਹ ਡੀਕ੍ਰਿਮੀਨਲਾਈਜ਼ ਹੋਣਾ ਚਾਹੀਦਾ ਆ ਅਤੇ ਉਹਨੂੰ ਫਿਰ ਗਾਂ ਲੀਗਲਾਈਜ਼ ਹੋਣਾ ਚਾਹੀਦਾ ਫਿਰ ਜਿਹੜੀ ਗੱਲ ਆ ਉਹ ਇੱਧਰ ਨੂੰ ਜ਼ਰੂਰ ਚਲੀ ਜਾਵੇਗੀ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਹੈਲੋ
ਜੀ ਸਰ
ਸਤਿ ਸ਼੍ਰੀ ਅਕਾਲ ਜੀ ਜਗਤਾਰ ਬੋਲ ਰਹੇ
ਜੀ ਜਗਤਾਰ ਜੀ
ਸਰ ਜੀ ਇਕੱਲਾ ਵੋਟ ਪਾਉਣ ਦਾ ਹੱਕ ਨਹੀਂ ਗਾ ਜੇ ਪਾਸ ਕਰਦੇ ਆ ਨਾ ਫਿਰ 16 ਸਾਲ ਦਾ ਬੱਚਾ ਇਲੈਕਸ਼ਨ ਲੜ ਵੀ ਸਕੂਗਾ ਜਿਸ ਬੰਦੇ ਨੂੰ ਵੋਟ ਪਾਉਣ ਦਾ ਹੱਕ ਹੈ ਨਾ ਉਹਨੂੰ ਇਲੈਕਸ਼ਨ ਲੜਨ ਦਾ ਹੱਕ ਹੀ ਮਿਲਣਾ
ਜੀ
ਸੋ ਫਿਰ ਕੀ ਹੋਇਆ ਕਿ 16 ਸਾਲ ਦੇ ਬੱਚੇ ਇਲੈਕਸ਼ਨ ਲੜਿਆ ਕਰਨਗੇ ਜੀ ਸੋ ਇਸ ਕਰਕੇ ਆਈ ਥਿੰਕ ਇਟਸ ਨਾਟ ਅ ਗੁੱਡ ਮੂਵ ਤੇ ਇਸ ਕਰਕੇ ਪਰ ਜੇ ਹੁਣ ਦੋਨਾਂ ਦੀ ਮੈਜੋਰਿਟੀ ਹੈਗੀ ਹੈ ਜੇ ਐਨ ਡੀ ਪੀ ਦੇ ਲੈਵਲ ਦੀ ਉਹਨਾਂ ਨੇ ਕਰ ਤਾਂ ਲੈਣਾ ਹੀ ਹੈ
ਜੀ ਸੋ ਯੂ ਡੋਂਟ ਥਿੰਕ ਕਿ 16 ਸਾਲ ਦੇ ਬੱਚੇ ਨੂੰ ਇਸ ਸਮੇਂ ਵੋਟ ਪਾਉਣ ਦਾ ਹੱਕ ਦੇਣ ਲਈ ਆਪਾਂ ਤਿਆਰ ਹਾਂ
ਤੁਹਾਡੇ ਵੀ ਬੱਚੇ ਵੱਡੇ ਹੋਏ ਆ ਇੱਥੇ ਮੇਰੇ ਵੀ ਹੋਏ ਆ
ਜੀ
16 ਸਾਲ ਦੇ ਬੱਚੇ ਦੀ ਸੋਚ ਦਾ ਤੇ ਚਿਰ 18-19 ਸਾਲ ਦਾ ਬੱਚਾ ਹੁੰਦਾ ਜੀ 2-3 ਸਾਲਾਂ 'ਚ ਬੱਚੇ ਦੀ ਸੋਚ ਬੜਾ ਫਰਕ ਪੈਂਦਾ ਵਾ
ਜੀ
ਉਹ ਜਿਹੜੇ 2-3 ਸਾਲ ਹੁੰਦੇ ਆ ਨਾ ਉਹਦੇ ਵਿੱਚ ਸੋਚ ਬੜੀ ਬਦਲਦੀ ਬੱਚੇ ਦੀ ਸੋਚਦੀ ਬਟ ਦੂਜੀ ਗੱਲ ਆ ਕਿ ਜਿਹੜਾ ਮੇਨ ਗੱਲ ਹੈਗੀ ਕਿ ਜੇ ਵੋਟ ਦਾ ਹੱਕ ਮਿਲਿਆ ਉਹਨਾਂ ਨੂੰ ਤੇ ਇਲੈਕਸ਼ਨ ਲੜਨ ਦਾ ਹੱਕ ਹੀ ਮਿਲਣਾ ਵਾ ਫਿਰ ਆਪਾਂ ਦੇਖਾਂਗੇ 16 ਸਾਲ ਦੇ ਬੱਚੇ ਇਲੈਕਸ਼ਨ 'ਚ ਕੰਟੈਸਟ ਕਰਨਗੇ ਕੀ ਅੱਗੇ ਕੰਟਰੀ ਸਵਾਰਨਗੇ ਉਸ ਏਜ ਦੇ ਬਿਕੋਜ਼ ਉਹਨਾਂ ਦਾ ਜਿਹੜਾ ਸੋਚ ਦਾ ਲੈਵਲ ਹੈ ਐਜੂਕੇਸ਼ਨ ਦਾ ਲੈਵਲ ਹੈ ਇਟ ਮੇ ਨਾਟ ਬੀ ਐਜ਼ ਹਾਈ
ਥੈਂਕ ਯੂ ਧੰਨਵਾਦ ਜਗਤਾਰ ਜੀ ਨੈਕਸਟ ਕਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਭਾਜੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ 100% 16 ਸਾਲ ਦੇ ਬੱਚੇ ਨੂੰ ਘੱਟੋ ਘੱਟ 20 ਸਾਲ ਹੋਣਾ ਚਾਹੀਦਾ ਜੀ ਮੇਰੇ ਹਿਸਾਬ ਨਾਲ ਥੈਂਕ ਯੂ ਭਾਜੀ
ਆਲਰਾਈਟ ਨੈਕਸਟ ਕਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਇਹ ਬਿਲਕੁਲ ਗੁੱਡ ਮੂਵ ਹੈ ਜੀ ਹੋਣਾ ਚਾਹੀਦਾ ਜਵਾਕਾਂ ਦੀ ਇਹਦੇ ਵਿੱਚ ਰੁਚੀ ਵਧੂ ਵੀ ਹੋਰ ਜ਼ਿਆਦਾ ਕਿ ਅਸੀਂ ਵੋਟ ਪਾਉਣ ਜਾਂਦੇ ਹਾਂ ਤੇ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਸਹੀ ਫੈਸਲਾ ਬਾਕੀ ਖੋਰ ਉਸੇ ਵਿਰਾ ਸਾਹਿਬ ਜਦੋਂ ਨੋਮੀਨੇਸ਼ਨ ਹੁੰਦੀ ਆ ਉਦੋਂ ਮੇਰੇ ਖਿਆਲ 16 ਸਾਲ ਦਾ ਪਾ ਸਕਦਾ ਮੈਂਬਰ ਬਣ ਸਕਦਾ
18 ਸਾਲ ਦੀ ਉਮਰ ਆ
ਹਾਂ ਚਲੋ ਠੀਕ ਹੈ ਜੀ ਵੈਸੇ ਇਹ ਗੁੱਡ ਮੂਵ ਹੈ ਜੀ ਹੋਣਾ ਚਾਹੀਦਾ ਜਵਾਕਾਂ ਦੀ ਰੁਚੀ ਵਧੂਗੀ ਤੇ ਪੋਲਿਟਿਕਸ ਵੱਲ ਆਉਣਗੇ ਆਪਣੇ ਬੱਚੇ ਜਾਂ ਹੋਰ ਕਿਸੇ ਵੀ ਕਮਿਊਨਿਟੀ ਦੇ ਇਹ ਬਿਲਕੁਲ ਬਿਲਕੁਲ ਠੀਕ ਹੈ ਜੀ
ਠੀਕ ਹੈ ਜੀ ਥੈਂਕ ਯੂ ਔਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ
ਹਾਂਜੀ ਗਰੇਵਾਲ ਜੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜਿੱਦਾਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹੋ ਟਰੂਡੋ ਪਿਛਲੀ ਵਾਰੀ ਮੈਜੋਰਟੀ ਪਹਿਲੀ ਟਰਮ 'ਚ ਇਸੇ ਕਰਕੇ ਲਗਿਆ ਸੀ ਕਾਲਜਾਂ ਵਿੱਚ ਜਾ ਕੇ ਸਾਰੇ ਸਟੂਡੈਂਟ ਨੂੰ ਔਰ ਹੁਣ ਅਸੀਂ ਦੇਖਦੇ ਵੀ ਹਾਂ ਮਰਵਾਨੇ ਦੇ ਸਟੋਰਾਂ ਤੇ ਯੰਗ ਕੁੜੀਆਂ ਮੁੰਡੇ ਬਸ 19-19 20-20 21-21 ਸਾਲਾਂ ਦੇ ਖੜੇ ਹੁੰਦੇ ਆ ਤੇ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਹਾਂ ਜੇ ਕਮ ਸੇ ਕਮ ਹੁਣ ਉਮਰ ਕਿੰਨੀ ਹੈ ਜੀ 18 ਸਾਲ ਹੈ ਹੁਣ ਵੋਟ ਪਾਉਣ ਦੀ
ਜੀ
ਜਿਹੜੇ ਯੰਗ ਬੱਚੇ ਲਾਇਸੈਂਸ ਲੈਂਦੇ ਆ ਉਹ ਵੀ ਗੱਡੀਆਂ ਦੇ ਐਕਸੀਡੈਂਟ ਵਗੈਰਾ ਬਹੁਤ ਕਰਦੇ ਆ ਜੀ ਜਿਹੜੇ ਡਰਾਈਵਿੰਗ ਲਾਇਸੈਂਸ ਆ। ਸੋ ਇਸ ਤੋਂ ਘਟਣੀ ਨਹੀਂ ਚਾਹੀਦੀ, ਵਧਾ ਭਾਵਾਂ ਦੇਣ ਇੱਕ ਦੋ ਸਾਲ ਜੀ।
ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਆ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਜੀ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ
ਹਾਂਜੀ ਭਾਜੀ। ਭਾਜੀ ਮੇਰੇ ਖਿਆਲ ਦੇ ਵਿੱਚ ਦੈਟਸ ਨਾਟ ਫੇਅਰ ਇਨਫ ਬਿਕੋਜ਼ ਆਫ ਕਿ 16 ਸਾਲ ਦਾ ਬੱਚਾ ਕੀ ਹੁੰਦਾ ਜੀ ਦੱਸੋ। ਜੇ 16 ਸਾਲ ਦੇ ਬੱਚੇ ਨੂੰ ਜੇ ਪਹਿਲੇ ਭਾਜੀ ਬਹੁਤ ਸਹੀ ਕਿਹਾ ਗਏ ਨੇ, ਫਿਰ ਉਹ ਯਾਨੀ ਕਿ ਹੈਗਾ ਲੈਕਚਰ ਖੜੇ ਵੀ ਹੋਣਗੇ, ਪਲੱਸ ਉਸ ਤੋਂ ਬਾਅਦ ਜਿਹੜੇ ਐਸਐਫ ਦੀ ਗੱਲ ਕੀਤੀ, ਪਹਿਲਾਂ ਗੱਲ ਕੀਤੀ ਹੈ ਕਿ 18 ਸਾਲ ਦੇ ਬੱਚੇ ਦੇ ਉੱਤੇ ਜਾ ਕੇ ਸਾਰੇ ਕਾਨੂੰਨ ਸਪੈਕਟ ਹੁੰਦੇ ਨੇ। 16 ਸਾਲ ਦੇ ਬੱਚੇ ਕਤਲ ਹੀ ਕਰਦੇ ਤੇ ਉਹਦੇ ਤੇ ਉਹ ਚੀਜ਼ ਨਹੀਂ ਹੈਗੀ, ਰਾਈਟ। 16 ਸਾਲ ਦਾ ਬੱਚਾ ਵੋਟ ਪਾ ਸਕੇਗਾ ਤੇ ਸਾਰੇ ਕਾਨੂੰਨ ਜਿਹੜੇ ਤੁਸੀਂ ਆਪ ਹੀ ਬੋਲੇ ਥੋੜੇ ਦੇਰ ਪਹਿਲਾਂ, ਉਹ ਸਾਰੇ ਸਖਤ ਹੋ ਜਾਣਗੇ ਉਸ ਬੱਚੇ ਦੇ ਉੱਤੇ
ਜੀ।
ਉਹ ਜੇਲ੍ਹ ਵੀ ਜਾਏਗਾ, ਉਹ ਕਤਲ ਵੀ ਕਰੇਗਾ, ਉਹਦੇ ਸਭ ਕੁਝ ਸੇਮ ਚਾਰਜਿੰਗ ਲੱਗੇਗੀ ਜਿਹੜੇ 18 ਸਾਲ ਜਾਂ 19 ਸਾਲ 20 ਸਾਲ ਬੱਚੇ ਲੱਗਦੇ ਨੇ।
ਆਲਰਾਈਟ, ਥੈਂਕ ਯੂ,
ਤੇ ਉਹਦਾ ਫਿਊਚਰ।
ਧੰਨਵਾਦ। 16 ਸਾਲ ਦਾ ਬੱਚਾ ਕਾਰ ਦਾ ਲਾਇਸੈਂਸ ਲੈ ਸਕਦਾ, ਕਾਰ ਚਲਾ ਸਕਦਾ ਹੈ, ਆਪਣੇ ਪੇਰੈਂਟਸ ਦੀ ਪਰਮਿਸ਼ਨ ਦੇ ਨਾਲ ਉਹ ਸਕੂਲ 16 ਸਾਲ ਦੀ ਏਜ ਦੇ ਵਿੱਚ ਸਕੂਲ ਛੱਡ ਸਕਦਾ ਹੈ, ਅਤੇ 15 ਸਾਲ ਦੀ ਏਜ ਆ ਜਿਹੜੀ ਉਸ ਤੋਂ ਬਾਅਦ ਆਪਣੇ ਪੇਰੈਂਟਸ ਦੀ ਕੰਸੈਂਟ ਤੋਂ ਬਿਨਾਂ ਕੰਮ ਕਰ ਸਕਦਾ ਹੈ, ਅਤੇ 16 ਸਾਲ ਦਾ ਬੱਚਾ ਸਿਰਫ ਜੇਕਰ ਪੇਰੈਂਟਸ ਦੀ ਪਰਮਿਸ਼ਨ ਹੈ ਤਾਂ ਹੀ ਉਹ ਸ਼ਾਦੀ ਆ ਕਰ ਸਕਦਾ ਹੈ। ਪੇਰੈਂਟਸ ਦੀ ਕੰਸੈਂਟ ਹੋਣੀ ਇਹਨਾਂ ਦੇ ਵਿੱਚ ਜ਼ਰੂਰੀ ਹੈ। ਔਰ ਇਹ ਤੋਂ ਇਲਾਵਾ ਹੋਰ ਜਿਹੜੇ 16 ਸਾਲ ਦੇ ਲਿਮਿਟਡ ਰਾਈਟਸ ਨੇ ਸਾਰੇ ਇਸ ਏਜ ਦੇ ਵਿੱਚ ਜੀ। ਸਵਾਗਤ ਆ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਭਾਜੀ। ਬਿਲਕੁਲ ਨਹੀਂ ਹੋਣਾ ਚਾਹੀਦਾ ਡਿਸੀਜਨ ਅੱਗੇ ਟਰੂਡੋ ਸਾਹਿਬ ਨੂੰ ਲਿਆ ਕੇ, ਜਦੋਂ ਇਹ ਜੰਗ ਆਏ ਸੀ ਤੇ ਇਹਨਾਂ ਨੇ ਵੀ ਡਿਸੀਜਨ ਆ ਮੈਰਵਾਨਾ ਵਾਲਾ ਕੇ ਲੈ ਲਿਆ ਸੀ। ਏਦਾਂ ਕੋਈ 16 ਸਾਲ ਦਾ ਬੱਚਾ ਆ ਕੇ ਕਹਿ ਦੂਗਾ ਕੱਲੂ ਵੀ ਚਿੱਟਾ ਲੀਗਲ ਕਰੋ, ਹਨਾ, ਜਿੱਦਾਂ ਭਾਜੀ ਕਹਿ ਹੀ ਗਿਆ ਵੀ ਇਲੈਕਸ਼ਨ ਵੀ ਲੜ ਸਕਦਾ ਤੇ ਅਗਲਾ ਮਿਨਿਸਟਰ ਬਣ ਜਾਵੇ, ਕੁਛ ਵੀ ਕਹਿ ਸਕਦੇ ਆ, ਕਿਉਂਕਿ ਜਿਹੜੀ ਸੂਝ ਬੂਝ ਆ ਉਹ ਤਾਂ ਜਾ ਕੇ 18 ਤੋਂ ਬਾਅਦ ਹੀ ਜਿਹੜੀ, ਮੈਂ ਤਾਂ ਚਾਹੁੰਦਾ ਵੀ 20 ਤੋਂ ਵੀ ਬਾਅਦ ਆਉਂਦੀ ਹੈ ਜੇ ਸੂਝ ਬੂਝ ਸੱਚੀ ਪੁੱਛੋ ਤਾਂ ਬੱਚੇ ਨੂੰ। ਤੇ ਨੰਬਰ 2 ਤੇ ਭਾਜੀ ਮੇਰਾ ਇੱਕ ਕੁਐਸਚਨ ਹੋਰ ਸੀ ਵੀ ਜਿਹੜੇ ਇਹ ਜਗਮੀਤ ਸਾਹਿਬ ਆ, ਇਹਨਾਂ ਨੇ 2 ਟਰਮਾਂ ਇਹਨਾਂ ਨੇ ਇਲੈਕਸ਼ਨ ਲੜੀ ਆ ਤੇ ਬੁਰੀ ਤਰ੍ਹਾਂ ਹਾਰੇ ਆ, ਤੇ ਕੁਰਸੀ ਕਦੋਂ ਛੱਡਣਗੇ? ਇਹਦੇ ਬਾਰੇ ਕਿਉਂ ਨਹੀਂ ਕਿ ਵੀ ਇੰਡੀਆ ਵਾਂਗੂ ਕੁਰਸੀ ਛੱਡਣੀ ਨਹੀਂ ਇਹਨਾਂ ਨੇ?
ਖੈਰ ਉਹ ਜਦੋਂ ਉਹਨਾਂ ਦੀ ਲੀਡਰਸ਼ਿਪ ਰਿਵਿਊ ਹੋਊਗੀ ਪਾਰਟੀ ਦੇਖੇਗੀ, ਜਿੰਨੀ ਦੇਰ ਤੱਕ ਉਹਨਾਂ ਦੀ ਲੀਡਰਸ਼ਿਪ ਰਿਵਿਊ ਨਹੀਂ ਹੁੰਦਾ ਗਾ ਉਨੀ ਦੇਰ ਤੱਕ ਉਹ ਆਪਣੀ ਇਸ ਸੀਟ 'ਤੇ ਬਣੇ ਰਹਿਣਗੇ। ਸੋ ਇਹ ਕੋਈ ਉਹਨਾਂ ਦਾ ਕੋਈ ਲੀਗਲੀ ਨਹੀਂ ਹੈਗਾ ਕਿ ਕਦੋਂ ਉਹਨਾਂ ਨੇ ਕੁਰਸੀ ਛੱਡਣੀ ਹੈ ਨਹੀਂ ਛੱਡਣੀ। ਐਜ਼ ਲੌਂਗ ਐਜ਼ ਪਾਰਟੀ ਉਹਨਾਂ ਨੂੰ ਚਾਹੁੰਦੀ ਹੈ ਲੀਡਰ ਬਣਾਈ ਰੱਖਣਾ, ਉਹ ਲੀਡਰ ਬਣੇ ਰਹਿਣਗੇ।
ਪਰ ਨੁਕਸਾਨ ਹੀ ਹੋ ਰਿਹਾ ਜੀ ਪਾਰਟੀ ਦਾ ਤਾਂ, ਜੇ ਦੂਏ ਬੰਨੇ ਦੇਖੀਏ ਤਾਂ ਪਾਰਟੀ ਡਾਊਨ ਆਈ ਹੈ ਜੀ। ਉਸ ਤੋਂ ਪਿੱਛੇ ਆਪਾਂ ਇਲੈਕਸ਼ਨਾਂ ਦੇਖੀਏ ਤਾਂ 100 ਤੱਕ ਸੀਟ ਲੈ ਗਿਆ ਸੀ ਐਨਡੀਪੀ।
ਧੰਨਵਾਦ ਤੁਹਾਡੀ ਕਾਲ ਦੇ ਲਈ। ਲਾਸਟ ਕਾਲ ਅੱਧੇ ਮਿੰਟ ਦੇ ਲਈ ਲਵਾਂਗਾ, ਉਸ ਤੋਂ ਬਾਅਦ ਇੱਕ ਮਿੰਟ ਬਾਕੀ ਬਚ ਗਿਆ, ਸਮਾਂ ਸਾਡਾ ਸਮਾਪਤ ਹੈ, ਸਮਾਂ ਹੁਣ ਕਹਿੰਦੇ ਸਮਾਪਤ ਹੀ ਹੋ ਗਿਆ, ਸੋਰੀ, ਹੋਰ ਕਾਲ ਨਹੀਂ ਲੈ ਸਕਾਂਗਾ। ਸੋ ਅੱਜ ਦੇਖਦੇ ਹਾਂ ਕਿ ਇਸ ਬਿੱਲ ਦੇ ਉੱਤੇ ਕੀ ਬਹਿਸ ਹੁੰਦੀ ਹੈ, ਕਿਹੜੀ ਪਾਰਟੀ ਕੀ ਬੋਲਦੀ ਹੈ, ਕੀ 16 ਸਾਲ ਦੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਮਿਲਣਾ ਚਾਹੀਦਾ ਕੈਨੇਡਾ ਦੇ ਵਿੱਚ ਜਾਂ ਨਹੀਂ। ਪਰ ਮੈਜੋਰਿਟੀ ਪ੍ਰੈਡਿਕਸ਼ਨ ਇਹੀ ਹੈ ਕਿ ਲਿਬਰਲਸ ਅਤੇ ਐਨਡੀਪੀ ਰਲ ਕੇ ਇਸ ਬਿੱਲ ਨੂੰ ਪਾਸ ਕਰਵਾਉਣਗੇ ਅਤੇ ਇਸ ਦੇ ਹੱਕ ਦੇ ਵਿੱਚ ਭੁਗਤਣਗੇ। ਸਮਾਂ ਸਮਾਪਤ ਦੇਵਾ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ, ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ, 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
Liza Cosmetics is back with huge, huge discount on brand name products. Eid ki shopping ke liye perfect occasion. Ji haan, zabardast brand names, selection of perfumes, cosmetics, skin care brands. Just spring forward to Liza's warehouse sale with up to 80% discount. Aapko aana hai at 135 Commerce Valley Drive, East Markham, near Leslie and 407. स्प्रिंग मेगा शॉपिंग सिर्फ दो हफ्तों के लिए, सेल सिर्फ फ्राइडे, सैटरडे, संडे और मंडे को है, फ्रॉम अप्रैल 23 टू मई 15। विजिट lizacosmetics.com।
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन। अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं। अपना स्टे बुक कीजिए मेपल लीफ मोटेल गॉडरिक ओंटारियो में। इस ईद काम कम और फैमिली के साथ एंजॉय ज्यादा कीजिए। आज ही कॉन्टैक्ट करें इकबाल जी को ऑन 416-666-5747 पर, 416-666-5747 पर।
बैंक अलबला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डाल